ਆਪਾਂ ਉਹਨੂੰ ਸਟਰੋਂਗ ਕਰੀਏ, ਠੀਕ ਹੈ, ਪਹਿਲੀ ਚੀਜ਼ ਮੈਂਟਲੀ ਆਪ ਸਟਰੋਂਗ ਹੀ ਉਹਨੂੰ ਸਟਰੋਂਗ ਕਰੀਏ, ਕਮਾਲ ਹੋ ਗਈ, ਏਦਾਂ ਦਾ ਬਹੁਤ ਅਸੀਂ ਦੇਖੇ ਯਾਰ ਕੇਸਿਸ, ਬੜੇ ਬੰਦੇ ਵਧੀਆ ਫਸਟ ਕਲਾਸ ਠੀਕ ਹੋ ਜਾਂਦੇ ਆ ਮੈਂਟਲੀ। ਸੈਕਿੰਡ ਚੀਜ਼ ਇਮੋਸ਼ਨਲੀ, ਕਿਉਂਕਿ ਬੰਦਾ ਇਮੋਸ਼ਨਲ ਸਪੋਰਟ ਲੱਭ ਰਿਹਾ ਉਸ ਵੇਲੇ, ਉਹ ਇਮੋਸ਼ਨਲੀ ਇਸ ਵੇਲੇ ਦਿੱਕਤ ਚ ਆ, ਜੇ ਅਸੀਂ ਉਹਨੂੰ ਕੋਈ ਇਮੋਸ਼ਨਲ ਸਪੋਰਟ ਦੇ ਸਕੀਏ, ਠੀਕ ਹੈ। ਸੈਕਿੰਡ ਇਮੋਸ਼ਨਲੀ ਸਪੋਰਟ ਦੇਣੀ, ਥਰਡ ਵੈਰੀ ਇੰਪੋਰਟੈਂਟ, ਕਈ ਵਾਰ ਕੋਈ ਫਾਈਨੈਂਸ਼ੀਅਲੀ ਜੇ ਅਸੀਂ ਕਰ ਸਕਦੇ ਹਾਂ, ਕਈ ਵਾਰ ਕੋਈ ਬੰਦਾ ਫਾਈਨੈਂਸ਼ੀਅਲੀ ਚੈਲੰਜ ਹੋ ਜਾਂਦਾ ਹੈ, ਕਿਉਂਕਿ ਡਿਜ਼ੀਜ਼ ਬਿਮਾਰੀ ਐਸੀ ਚੀਜ਼ ਹੈ, ਜੇ ਅਸੀਂ ਕਰ ਸਕਦੇ ਹਾਂ, ਕਈ ਵਾਰ ਸਾਡੇ ਹੱਥ ਵੱਸ ਨਹੀਂ ਹੁੰਦਾ, ਜੇ ਅਸੀਂ ਫਾਈਨੈਂਸ਼ੀਅਲੀ ਕੁਛ ਕਰ ਸਕਦੇ ਹਾਂ ਉਹ ਵੀ ਚੰਗੀ ਗੱਲ ਹੈ। ਚੌਥੀ ਚੀਜ਼ ਬੜੀ ਇੰਪੋਰਟੈਂਟ ਹੈ, ਫਿਜ਼ੀਕਲੀ ਜਦੋਂ ਅਸੀਂ ਕਿਸੇ ਨੂੰ ਜੱਫੀ ਪਾਉਂਦੇ ਹਾਂ, ਹੱਥ ਬੁਲਾਉਂਦੇ ਹਾਂ ਕਿਸੇ ਦੇ ਨਾਲ, ਬੰਦੇ ਨੂੰ ਕਹਿੰਦੇ ਹਾਂ ਕੋਈ ਗੱਲ ਨਹੀਂ, ਇਹ ਚੈਲੰਜ ਆ ਗਿਆ ਲਾਈਫ 'ਚ, ਇਹ ਡਿਜ਼ੀਜ਼ ਹੋ ਗਈ, ਕੋਈ ਗੱਲ ਨਹੀਂ, ਆਪਾਂ ਨਾਲ ਹੈ, ਠੀਕ ਹੈ। ਫਿਰ ਅਗਲਾ ਐਟ ਅ ਸੋਲ ਲੈਵਲ, ਸਰ ਸਾਡੀ ਸੋਲ 'ਚ ਬੜੀ ਤਾਕਤ ਹੈ, ਬਹੁਤ ਤਾਕਤ ਹੈ, ਇਹਨੇ ਕ੍ਰਿਸ਼ਮਾ ਕਰ ਦੇਣਾ। ਜਦੋਂ ਅਸੀਂ ਦਿਲੋਂ ਕਨੈਕਟ ਹੁੰਦੇ ਹਾਂ, ਸੋਲ ਲੈਵਲ 'ਤੇ ਕਨੈਕਟ ਹੁੰਦੇ ਬੰਦੇ ਦੇ ਨਾਲ, ਦੇਖੋ ਫਿਰ ਬੰਦਾ ਕਿੱਦਾਂ ਉੱਠ ਕੇ ਖੜਾ ਹੋ ਜਾਂਦਾ, ਉਹ ਬੰਦਾ ਖੁਦ ਹੈਰਾਨ ਹੋ ਜਾਂਦਾ ਕਿ ਇੰਨੀ ਜਲਦੀ ਸਾਰਾ ਕੁਛ ਠੀਕ ਹੋ ਗਿਆ, ਰਿਕਵਰ ਹੋ ਗਿਆ। ਬਸ ਸੋ ਉਹ ਕਈ ਵਾਰ ਕਹਿੰਦੇ ਨੇ ਇਨਕੋ ਅਬ ਦਵਾ ਕੀ ਜ਼ਰੂਰਤ ਨਹੀਂ ਹੈ, ਇਨਕੋ ਅਬ ਦੁਆ ਕੀ ਜ਼ਰੂਰਤ ਹੈ। ਉਹ ਮੈਂ ਪਹਿਲਾਂ ਫਿਲਮਾਂ 'ਚ ਡਾਇਲੋਗ ਸੁਣਦੇ ਹੁੰਦੇ ਸੀ, ਪਰ ਮੈਂ ਤੇ ਹੁਣ ਅੱਖੀਂ ਦੇਖਦਾ। ਦਵਾ ਆਪਣੇ ਲੈਵਲ ਤੇ ਜ਼ਰੂਰੀ ਹੈ, ਉਹ ਵੀ ਜ਼ਰੂਰੀ ਹੈ, ਪਰ ਜਿਹੜੀ ਦੁਆ ਆ ਜਿਹੜਾ ਉਹ ਅਸੀਂ ਕਰਦੇ, ਉਹ ਬੰਦਾ ਖੜਾ ਹੋ ਜਾਂਦਾ ਉਹਦੇ ਨਾਲ। ਜੀ ਅਗਲੀ ਕਾਲ ਜੀ, ਹਾਂਜੀ ਹਿਰੇਨ ਜੀ, ਆਪ ਆਉਂਦੀ ਹੈ।
ਜੀ ਸੌਰੀ ਫਾਰ ਇੰਟਰਪਟਿੰਗ ਯੂ ਦੀਪ ਜੀ,
ਤੁਸੀਂ ਪਹਿਲਾਂ ਕਰੋ, ਗੋ ਅਹੈਡ।
ਹਾਂਜੀ, ਆਪਣੇ ਨਾਲ ਸੌਰਵ ਚੱਡਾ ਜੀ ਜੁੜੇ ਹੋਏ ਨੇ।
ਓ ਸੌਰਵ ਚੱਡਾ ਸਾਹਿਬ ਆ ਗਏ ਨੇ, ਵੈਲਕਮ ਕਰੋ ਜੀ ਚੱਡਾ ਸਾਹਿਬ, ਬਹੁਤ ਬਹੁਤ ਸਵਾਗਤ ਹੈ, ਵੈਲਕਮ, ਕੀ ਹਾਲ ਹੈ ਜੀ? ਠੀਕ ਹੈ ਜੀ
ਜੀ, ਬਹੁਤ ਵਧੀਆ, ਥੈਂਕ ਯੂ ਵੈਰੀ ਮਚ ਯਦਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਔਰ ਮੈਂ ਚੱਡਾ ਸਾਹਿਬ ਨਾਲ ਗੱਲ ਸ਼ੁਰੂ ਕਰਦਾ, ਲੇਕਿਨ ਇਸ ਤੋਂ ਪਹਿਲਾਂ ਕਿ ਚੱਡਾ ਸਾਹਿਬ ਨਾਲ ਗੱਲ ਕਰਾਂ, ਚੱਡਾ ਸਾਹਿਬ ਜੇ ਇਜਾਜ਼ਤ ਹੋਏ ਤੇ ਅਸੀਂ ਇੱਕ ਬਹੁਤ ਹੀ ਛੋਟੀ ਜਿਹੀ 2 ਮਿੰਟ ਦੀ ਰਿਕਾਰਡਡ ਬ੍ਰੇਕ ਲੈ ਲਈਏ, ਸਟੇਸ਼ਨ ਆਈ ਡੀ ਵੀ ਨਿਕਲ ਜਾਏਗੀ ਔਰ ਰਿਕਾਰਡਡ ਬ੍ਰੇਕ ਵੀ ਹੋ ਜਾਏਗੀ, ਸਿਰਫ 2 ਮਿੰਟ ਲਵਾਂਗੇ, ਉਸ ਤੋਂ ਬਾਅਦ ਮੈਂ ਚਾਹੁੰਦਾ ਹਾਂ ਕਿ ਬੜੀ ਡਿਟੇਲ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ, ਜੋ ਟਿਊਜ਼ਡੇ ਸਾਡਾ ਮੈਸੇਜ ਰਹਿ ਗਿਆ ਸੀਗਾ, ਸੋ ਮੇਰਾ ਤੁਹਾਨੂੰ ਇੰਪੋਰਟੈਂਟ ਸਵਾਲ ਹੋਏਗਾ। ਚੱਡਾ ਸਾਹਿਬ ਦੀਆਂ ਜਿਹੜੀਆਂ ਗੱਲਾਂ ਨੇ ਨਾ, ਇਹ ਆਏ ਤਾਂ ਸੀਗੇ ਐਜ਼ ਅ ਫਾਈਨੈਂਸ਼ੀਅਲ ਪਲੈਨਰ, ਪਰ ਅੱਜ ਕੱਲ੍ਹ ਲੋਕ ਮੈਨੂੰ ਇਹ ਫੀਡਬੈਕ ਜ਼ਿਆਦਾ ਦਿੰਦੇ ਨੇ, ਕਹਿੰਦੇ ਜੇ ਜ਼ਿੰਦਗੀ ਜੀਣੀ ਕਿੱਦਾਂ ਆ, ਉਹ ਚੱਡਾ ਸਾਹਿਬ ਹੈਸ ਪਲੈਜ਼ੈਂਟਲੀ ਸਰਪ੍ਰਾਈਜ਼ਡ ਅਸ। ਅਸੀਂ ਪਹਿਲਾਂ ਸੋਚਦੇ ਸੀ ਕਿ ਚੱਡਾ ਸਾਹਿਬ ਇਜ਼ ਆਲ ਅਬਾਊਟ ਸਕਸੈਸ, ਆਲ ਅਬਾਊਟ ਫਾਈਨੈਂਸ, ਪੈਸੇ ਦੀ ਗੱਲ ਕਰਦੇ, ਉਹ ਵੀ ਚੰਗੀਆਂ ਗੱਲਾਂ ਨੇ, ਮੋਟੀਵੇਸ਼ਨ ਹੈ, ਲੇਕਿਨ ਲਾਈਫ ਕਿੱਦਾਂ ਵਧੀਆ ਲੀਡ ਕਰਨੀ ਹੈ, ਉਹ ਗੱਲਾਂ ਤੁਸੀਂ, ਫਾਈਨੈਂਸ ਵੀ ਉਹਦਾ ਇੱਕ ਹਿੱਸਾ ਹੈ, ਸਕਸੈਸ ਵੀ ਉਹਦਾ ਇੱਕ ਹਿੱਸਾ ਹੈ, ਲੇਕਿਨ ਲਾਈਫ ਕਿੱਦਾਂ ਵਧੀਆ ਲੀਡ ਕਰਨੀ ਹੈ, ਉਹ ਚੱਡਾ ਸਾਹਿਬ ਤੋਂ ਤੁਸੀਂ ਸਿੱਖ ਸਕਦੇ ਹੈਗੇ ਹੋ। 416-350-55 ਨੰਬਰ ਫਿਰ ਨੋਟ ਕਰੋ, 416-350-55 ਇਸ ਨੰਬਰ ਤੇ ਗੱਲ ਕਰ ਸਕਦੇ ਹੈਗੇ ਹੋ। ਨਵਦੀਪ ਬੱਗਾ ਸਾਹਿਬ ਤੁਹਾਡੀ ਕਾਲ ਵੀ ਲੈ ਰਹੇ, ਤੁਸੀਂ ਕੁਝ ਆਪਣਾ ਫੋਨ ਮਿਊਟ ਕਰ ਲਓ। ਅਨਿਲ ਜੀ, ਹਿਰੇਨ ਜੀ, ਨਵਦੀਪ ਬੱਗਾ ਸਾਹਿਬ, ਫੋਨ ਸਾਰੇ ਜਣੇ ਪਲੀਜ਼ ਮਿਊਟ ਰੱਖਣਾ ਔਰ ਮੈਂ ਕਾਲਸ ਜਾਰੀ ਰੱਖਾਂਗਾ, ਲੇਕਿਨ ਪਹਿਲਾਂ ਛੋਟੀ ਜਿਹੀ ਬ੍ਰੇਕ, ਫਿਰ ਗੱਲ ਹੋਏਗੀ ਸਾਡੀ ਚੱਡਾ ਸਾਹਿਬ ਦੇ ਨਾਲ ਔਰ ਚੱਡਾ ਸਾਹਿਬ ਦੀ ਗੱਲਬਾਤ ਤੋਂ ਬਾਅਦ ਖਬਰਾਂ ਔਰ ਅਨਾਲਿਸਿਸ ਜਾਰੀ ਰਹਿਣਗੇ, ਛੋਟੀ ਜਿਹੀ ਬ੍ਰੇਕ ਪਹਿਲਾਂ ਰਿਕਾਰਡਡ।
You are listening to Radio Y 24/7.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ, ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ, ਫੋਨ 416-994-8989, 416-994-8989, ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਓਟਵਾ ਤੇ ਜ਼ਰੂਰ ਆਓ।
ਮੇਰਾ ਮਿਸ਼ਨ
ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਬੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ, ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ElgomaU.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
From we left our home to this is our new home. From we were born there to we want to grow old here. From finding my way to knowing my way. We're ready to help you get there. Get started with a TD New to Canada banking package. Learn more at td.com/new to Canada. Conditions apply. Limited time offer. TD, ready for you.
Hi, I'm Raj from Condo Culture. I'm a top performing licensed realtor in Kitchener-Waterloo. Something exciting is happening here that many GTA investors are missing out on. Waterloo region is the fastest growing region in Canada. Smart investors are deploying their money into the Kitchener-Waterloo pre-construction condo market. A new project is coming soon and I want you to have access first. Contact me, Raj, at condoculture.ca or call me 647-233-2777.
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
काश पैसे घर भेजना आसान और सुविधाजनक होता सीआईबीसी ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं इसका मतलब है कि वे कैश उसी दिन ले सकते हैं जैसे कि ये दिन और ये दिन अगर आप खुशियां मारने जा रहे हैं तो $0 सीआईबीसी ट्रांसफर फी के साथ कैश पिकअप सर्विस के जरिए भेजें cibc.com/cashpickup पर जाएं। शर्तें और सीआईबीसी फॉरेन एक्सचेंज रेट्स लागू सीआईबीसी एम्बिशंस मेड रियल
साडे कोल योजना है जो कि ओंटारियो नु जोड़ रही है रोजाना आवाजाही नु घटाउण लई नवीं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार ਇਹੀ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ ontario.ca/builds ਤੇ ਜਾ ਕੇ ਹੋਰ ਜਾਣੋ ਇਸ ਦੀ ਅਦਾਇਗੀ ਓਂਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ
Listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit SouthAsianDaily.com. South Asian
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦੇ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਬਹੁਤ ਬਹੁਤ ਸਵਾਗਤ ਹੈ ਔਰ ਵੈਲਕਮ ਕਰਦੇ ਹਾਂ ਜੀ ਇਸ ਮੌਕੇ ਦੇ ਉੱਤੇ ਇੱਕ ਵਾਰ ਫਿਰ ਚੜਾ ਸਾਹਿਬ ਦਾ ਚੜਾ ਸਾਹਿਬ ਵੈਲਕਮ ਬੈਕ
ਥੈਂਕ ਯੂ ਸਰ ਥੈਂਕ ਯੂ ਜੀ
ਵੈਲਕਮ ਚੜਾ ਸਾਹਿਬ ਅੱਜ ਦੀ ਗੱਲ ਇੱਥੋਂ ਸ਼ੁਰੂਆਤ ਹੋਈ ਕਿ ਅੱਜ ਥਾਟ ਆਫ ਦਾ ਡੇ ਤਾਨਿਆ ਜੀ ਨੇ ਬੜਾ ਵਧੀਆ ਦਿੱਤਾ ਥਾਟ ਆਫ ਦਾ ਡੇ ਚਰਚਾ ਚੱਲਦੀ ਰਹੀ ਲਗਭਗ ਇੱਕ ਘੰਟਾ ਅਸੀਂ ਇੱਥੇ ਡਿਸਕਸ਼ਨ ਕਰ ਲਈ ਕਿ ਤਾਨਿਆ ਜੀ ਨੇ ਐਲਬਰਟ ਆਈਨਸਟਾਈਨ ਦਾ ਕੋਡ ਦਿੱਤਾ ਕਿ ਡੋਂਟ ਬੀ ਅ ਪਰਸਨ ਆਫ ਸਕਸੈਸ ਬੀ ਅ ਪਰਸਨ ਆਫ ਵੈਲਿਊਜ਼ ਤੇ ਮੈਂ ਕਿਹਾ ਜੀ ਹਾਂ ਮੈਂ ਕਿਹਾ ਜੀ ਐਲਬਰਟ ਆਈਨਸਟਾਈਨ ਦੀ ਗੱਲ ਬਹੁਤ ਵਧੀਆ ਹੈਗੀ ਕਿਉਂਕਿ ਐਲਬਰਟ ਆਈਨਸਟਾਈਨ ਇਜ਼ ਵਨ ਆਫ ਮਾਈ ਹੀਰੋਜ਼ ਯੂ ਨੋ ਮੈਂ ਬਹੁਤ ਉਹਨਾਂ ਨੂੰ ਪਸੰਦ ਕਰਦਾ ਹਾਂ ਬੜਾ
ਬੜਾ ਸਾਰਿਆਂ ਵਾਸਤੇ ਹੀਰੋ ਹੈ
ਸਰ ਸਾਰਿਆਂ ਵਾਸਤੇ ਹਾਂ ਹਾਂ ਕਿਆ ਵਧੀਆ ਗੱਲ ਕੀਤੀ ਸਾਰਿਆਂ ਵਾਸਤੇ ਉਹ ਹੀਰੋ ਨੇ ਕਿਆ ਬਾਤ ਹੈ ਤੇ ਬਿਲਕੁਲ ਤੁਸੀਂ ਠੀਕ ਹੈ ਜਿਹੜਾ ਸਾਹਿਬ ਸਾਡੇ ਸਾਰਿਆਂ ਲਈ ਉਹ ਹੀਰੋ ਨੇ ਤੇ ਮੈਂ ਕਿਹਾ ਪਰ ਉਹਨਾਂ ਨੇ ਇੱਕ ਡਿਫਰੈਂਟ ਕੰਟੈਕਸਟ 'ਚ ਗੱਲ ਕੀਤੀ ਹੋਣੀ ਹੈ ਪਰ ਮੈਂ ਯੰਗ ਬੱਚਿਆਂ ਨੂੰ ਕਹਿੰਦਾ ਹੁੰਦਾ ਵੀ ਤੁਸੀਂ ਸਕਸੈਸ ਵੀ ਲਓ ਕਿਉਂਕਿ ਜੇ ਵਧੀਆ ਸਕਸੈਸ ਲਓਗੇ ਤੇ ਫਿਰ ਵਧੀਆ ਹੁਣ ਅੱਜ ਚੱਡਾ ਸਾਹਿਬ ਤੁਸੀਂ ਚਾਹੇ ਕਹੋ ਨਾ ਕਹੋ ਮੈਨੂੰ ਪਤਾ ਹੈ ਕਿ ਚੱਡਾ ਸਾਹਿਬ ਵਧੀਆ ਸਕਸੈਸਫੁਲ ਨੇ ਅੱਜ ਕਿੰਨੇ ਬੰਦਿਆਂ ਦੀ ਮਦਦ ਕਰ ਰਹੇ ਨੇ ਔਰ ਮੈਂ ਗੱਲ ਅੱਜ ਆਉਂਦੀ ਇੱਕ ਗੱਲ ਕਹਿਣ ਲੱਗਾ ਜਿਹੜੀ ਤੁਹਾਡੀ ਪਤਾ ਨਹੀਂ ਇਜਾਜ਼ਤ ਹੈ ਕਿ ਨਹੀਂ ਪਰ ਲੈਟ ਮੀ ਟੇਕ ਦਾ ਲਿਬਰਟੀ ਆਫ ਸੇਇੰਗ ਦਿਸ ਥਿੰਗ ਮੈਨੂੰ ਗੁਰਪ੍ਰੀਤ ਜੀ ਆ ਕੇ ਗੱਲ ਕਹਿੰਦੇ ਹੁੰਦੇ ਆ ਵੀ ਚੱਡਾ ਸਾਹਿਬ ਨੂੰ ਨਾ ਕਈ ਵਾਰ ਅਸੀਂ ਕਹਿੰਦੇ ਹੁੰਦੇ ਵੀ ਚੱਡਾ ਸਾਹਿਬ ਤੁਸੀਂ ਹੋਰ ਏਦਾਂ ਏਦਾਂ ਐਂਡ ਕਰ ਲਓ ਤੇ ਹੋਰ ਤੁਹਾਨੂੰ ਬਿਜ਼ਨਸ ਆ ਜਾਏਗਾ ਤੇ ਚੱਡਾ ਸਾਹਿਬ ਮੈਨੂੰ ਕਹਿੰਦੇ ਨਹੀਂ ਗੁਰਪ੍ਰੀਤ ਬਸ ਮੈਨੂੰ ਹੋਰ ਬਿਜ਼ਨਸ ਹੀ ਅੱਜ ਮੈਂ ਤੁਹਾਡੀ ਜਾਇਦ ਅੱਜ ਪ੍ਰਾਈਵੇਟ ਗੱਲ ਹੈ ਮੈਂ ਬਾਹਰ ਅੱਜ ਹੁੰਦੀ ਕਰ ਦਿੱਤੀ ਕਹਿੰਦੇ ਚੱਡਾ ਸਾਹਿਬ ਕਹਿੰਦੇ
ਸਰ ਸਰ ਜੇ ਤਾਂ ਕੋਈ ਚੀਜ਼ ਸੱਚ ਹੈ ਤਾਂ ਉਹਨੂੰ ਮੇਰੇ ਖਿਆਲ ਬੋਲਣ ਲਈ ਕਦੇ ਰੁਕਣਾ ਹੀ ਨਹੀਂ ਚਾਹੀਦਾ, ਉਹ ਪਰਮਿਸ਼ਨ ਵੀ ਨਹੀਂ ਚਾਹੀਦੀ ਹੁੰਦੀ ਸੱਚ
ਮੈਂ ਗੱਲ ਕਹਿ ਦਿੱਤੀ ਜੱਟਾ ਸਾਹਿਬ ਕਹਿੰਦੇ ਨਹੀਂ ਨਹੀਂ ਉਹ ਗੁਰਪ੍ਰੀਤ ਜੀ ਨੂੰ ਕਹਿੰਦੇ ਨਹੀਂ ਨਹੀਂ ਮੈਨੂੰ ਹੋਰ ਬਿਜ਼ਨਸ ਦੀ ਲੋੜ ਹੀ ਨਹੀਂ ਹੈ। ਪਰਮਾਤਮਾ ਨੇ ਫੜਾ ਦਿੱਤਾ ਜੱਟਾ ਸਾਹਿਬ ਨੂੰ, ਸਰ ਅੱਜ ਜੇ ਤੁਸੀਂ ਕਾਮਯਾਬ ਹੋਏ ਹੋ ਤੁਸੀਂ ਅੱਜ ਚਾਰ ਬੰਦਿਆਂ ਦੀ ਮਦਦ ਕਰ ਸਕਦੇ ਹੋ, ਤੁਹਾਡੀ ਗੱਲ ਵੀ ਈਵਨ ਜੇ ਤੁਸੀਂ ਰੇਡੀਓ ਤੇ ਵੀ ਆਉਂਦੇ ਹੋ ਠੀਕ ਹੈ ਕਿ ਨਹੀਂ, ਉਹਦੇ ਨਾਲ ਚਾਰ ਬੰਦੇ ਵਧੀਆ ਗੱਲ ਸੁਣ ਰਹੇ ਨੇ, ਉਹਦੇ ਨਾਲ ਕਈਆਂ ਦਾ ਭਲਾ ਹੋ ਰਿਹਾ। ਸੋ ਮੈਂ ਤਾਨੀਆ ਜੀ ਨੂੰ ਕਹਿ ਰਿਹਾ ਸੀ ਜੇ ਇਨਸਾਨ ਦੇ ਅੰਦਰ ਕੋਈ ਹੁਨਰ ਆ ਨਾ, ਟੈਲੈਂਟ ਆ ਨਾ, ਤੇ ਜ਼ਰੂਰ ਕਾਮਯਾਬ ਹੋ ਜਾਓ। ਜੇ ਤੁਸੀਂ ਵਧੀਆ ਕ੍ਰਿਕਟਰ ਬਣ ਜਾਓਗੇ, ਤੁਹਾਨੂੰ ਪਰਮਾਤਮਾ ਨੇ ਟੈਲੈਂਟ ਦਿੱਤਾ ਹੈ, ਤੇ ਫੱਜ ਕੱਲ ਹੁਣ ਵਿਰਾਟ ਕੋਹਲੀ ਆ ਜਾਂ ਕੋਈ ਵੀ ਵਧੀਆ ਕ੍ਰਿਕਟਰ ਬਣ ਗਿਆ, ਉਹਨੇ ਮਿਲੀਅਨਸ ਆਫ ਡਾਲਰ ਕਮਾ ਲਿਆ ਹੈ, ਤੇ ਜੇ ਉਹ ਹੋਰ ਥੋੜੇ ਲੋਕਾਂ ਦੀ ਮਦਦ ਕਰ ਦੇਗਾ ਤਾਂ ਚੰਗੀ ਗੱਲ ਹੈ। ਬਟ ਇਹਦੇ ਤੇ ਵੀ ਤੁਹਾਡਾ ਕਮੈਂਟ ਚਾਹਾਂਗਾ, ਲੇਕਿਨ ਮੇਨ ਮੈਂ ਦੋ ਪਾਰਟ ਆ ਕੁਐਸਚਨ ਦੇ, ਇਹਦੇ ਤੇ ਵੀ ਕਮੈਂਟ ਕਰ ਦਿਓ ਤੁਸੀਂ, ਲੇਕਿਨ ਦੂਸਰਾ ਇੱਕ ਹੋਰ ਜਿਹੜੀ ਤੁਸੀਂ ਗੱਲ ਮੇਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਜਦੋਂ ਸਕਸੈਸ ਹੈ ਠੀਕ ਹੈ ਨੀ, ਜਦੋਂ ਅਸੀਂ ਗੱਲ ਕਰਦੇ ਹਾਂ ਸਾਨੂੰ ਸਕਸੈਸ ਚਾਹੀਦੀ ਹੈ, ਉਹਦੇ ਵਿੱਚ ਮੇਰਾ ਸਵਾਲ ਹੈ ਕਿ ਕਿਹੜੇ ਕਿਹੜੇ ਛੋਟੇ ਛੋਟੇ ਕਦਮ ਹੁੰਦੇ ਆ ਜੇ ਅਸੀਂ ਉਹਨੂੰ ਲਗਾਤਾਰ ਪ੍ਰੈਕਟਿਸ ਕਿੱਦਾਂ ਕਰ ਸਕਦੇ ਹਾਂ ਤਾਂ ਕਿ ਸਾਨੂੰ ਲੌਂਗ ਟਰਮ ਸਕਸੈਸ ਮਿਲੇ। ਸੋ ਇਹ ਦੋਨੋਂ ਪਾਰਟਸ ਨੂੰ ਐਡਰੈਸ ਕਰੋ। ਆਪਣੇ ਕੋਲ ਟਾਈਮ ਹੈ ਹੁਣ 416-350-55 ਨੰਬਰ ਮੈਂ ਦੁਬਾਰਾ ਦੱਸਦਾ, ਕੋਈ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰਨੀ ਹੈ, ਵੈਸੇ ਵੀ ਚੱਡਾ ਸਾਹਿਬ ਦੀ ਕੋਈ ਗੱਲ ਪਸੰਦ ਆਉਂਦੀ ਹੈ ਜਾਂ ਤੁਸੀਂ ਕਹਿੰਦੇ ਹੋ ਕਿ ਸਰ ਗੱਲ ਹੋਰ ਕਲੈਰਿਟੀ ਚਾਹੀਦੀ ਹੈ, ਚੱਡਾ ਸਾਹਿਬ ਨੂੰ ਕਾਲ ਕਰੋ, ਮਿਲੋ, ਫਾਈਨੈਂਸ਼ੀਅਲ ਪਲੈਨਿੰਗ, ਇੰਸ਼ੋਰੈਂਸ, ਕੋਈ ਪੋਰਟਫੋਲੀਓ, ਕੁਝ ਵੀ ਰਿਵਿਊ ਕਰਨਾ ਹੈ, 416-300-50-55। ਚੱਡਾ ਸਾਹਿਬ ਦੋਨੋਂ ਕੁਐਸਚਨ ਗੋ ਅਹੈਡ ਸਰ।
ਜੀ ਸਰ ਜੀ ਯੁਧਵੀਰ ਜੀ, ਦੇਖੋ ਮੈਂ ਪਿਛਲੇ 10-15 ਮਿੰਟ ਤੋਂ ਕਨੈਕਟਿਡ ਹੀ ਸੀਗਾ ਜਦੋਂ ਤੁਹਾਡਾ ਟੌਪਿਕ ਚੱਲ ਰਿਹਾ ਸੀ। ਆਮ ਸ਼ੋਰ ਪਿਛਲੇ ਇੱਕ ਘੰਟੇ ਤੋਂ ਚੱਲ ਰਿਹਾ ਸੀ, ਮੈਂ ਸਾਰੀਆਂ ਗੱਲਾਂ ਸੁਣੀਆਂ ਤੁਹਾਡੀਆਂ ਵੀ ਲਿਸਨਰ ਦੀਆਂ, ਔਰ ਸਾਰੇ ਪੁਆਇੰਟਸ ਵੈਲਿਡ ਸੀਗੇ, ਔਰ ਇਹੀ ਪੁਆਇੰਟ ਉਹ ਛੋਟੇ ਛੋਟੇ ਹੈਗੇ ਨੇ ਜਿਹੜੇ ਲਾਈਫ ਚ ਓਵਰਆਲ ਸਕਸੈਸ ਨੂੰ ਜਿਹੜੇ ਆ ਡਿਫਾਈਨ ਕਰਦੇ ਆ। ਪਹਿਲੀ ਚੀਜ਼ ਮੈਂ ਥੋੜਾ ਜਿਹਾ ਰਿਵੀਜ਼ਨ ਹੀ ਕਰ ਰਿਹਾ ਤੁਹਾਡੇ ਵੱਲੇ ਪੁਆਇੰਟ ਦੁਬਾਰਾ ਬੋਲ ਰਿਹਾ, ਜਿੱਦਾਂ 4-5 ਪੁਆਇੰਟ ਮੈਂ ਉੱਥੇ ਕੀ ਕੀਤੇ ਕਿ ਜਦੋਂ ਕੋਈ ਬੰਦਾ ਕਾਲ ਕਰਦਾ ਕਿਸੇ ਨੂੰ ਜਾਂ ਕਿਸੇ ਕੋਲ ਹੈਲਪ ਲੈਣ ਜਾਂਦਾ ਜਾਂ ਕਨੈਕਟ ਕਰਦਾ, ਦੇਖੋ ਕੌਣ ਬੰਦਾ ਕਿਹਨੂੰ ਕਨੈਕਟ ਕਰਦਾ, ਉਹੀ ਬੰਦਾ ਸਭ ਤੋਂ ਪਹਿਲੇ ਜਦੋਂ ਕਿਸੇ ਨੂੰ ਕੋਈ ਪ੍ਰੋਬਲਮ ਆਈ ਜਾਂ ਸਿਚੁਏਸ਼ਨ ਆਈ ਹੈ, ਜਦੋਂ ਕਿਸੇ ਨੂੰ ਕਾਲ ਕਰਦਾ ਜਾਂ ਤੁਹਾਨੂੰ ਕਾਲ ਆਈ, ਮੈਨੂੰ ਆਈ, ਕਿਸੇ ਨੂੰ ਆਈ, ਉਸ ਟਾਈਮ ਪਹਿਲੇ ਤਾਂ ਸਮਝ ਲਓ ਕਿ ਇਹ ਜਿਹੜਾ ਬੰਦਾ ਮੈਨੂੰ ਕਾਲ ਕਰ ਰਿਹਾ ਨਾ, ਇਹ ਮੇਰੇ ਨਾਲ ਆਪਣਾ ਕਨੈਕਸ਼ਨ ਫੀਲ ਕਰਦਾ, ਮੇਰੇ ਨਾਲ ਬਿਲੋਂਗ, ਇਹ ਸਮਝਦਾ ਕਿ ਮੇਰੀ ਬਿਲੋਂਗ ਕਰਦੇ ਨੇ, ਜਗਵੀਰ ਜੀ ਮੇਰੇ ਬਿਲੋਂਗ ਕਰਦੇ ਨੇ, ਮੈਂ ਇਹਨਾਂ ਕੋਲ ਜਾ ਸਕਦਾ ਹੈਲਪ ਕਰਨ ਵਾਸਤੇ। ਉਹ ਬੰਦੇ ਦਾ ਟਰੱਸਟ ਹੈ, ਉਹ ਆਪਣੇ ਰਿਲੇਸ਼ਨਸ਼ਿਪ ਤੇ ਪ੍ਰਾਊਡ ਹੈ, ਤਦ ਕਰਕੇ ਭਾਵਾਂ ਕੋਈ ਵੀ, ਭਾਵਾਂ ਇੱਕ ਫਰੈਂਡਸ਼ਿਪ ਦਾ ਰਿਲੇਸ਼ਨਸ਼ਿਪ ਹੋਏ, ਭਾਵਾਂ ਇੱਕ ਲਿਸਨਰ ਦਾ ਰਿਲੇਸ਼ਨਸ਼ਿਪ ਹੋਏ, ਭਾਵਾਂ ਨੇਬਰ ਦਾ ਰਿਲੇਸ਼ਨਸ਼ਿਪ ਹੋਏ, ਕੋਈ ਵੀ ਹੋਏ, ਲੇਕਿਨ ਉਹਨੂੰ ਟਰੱਸਟ ਹੈਗਾ ਕਿ ਯਾਰ ਇਸ ਬੰਦੇ ਨੂੰ ਮੈਂ ਕਾਲ ਕਰ ਸਕਦਾ। ਜਦੋਂ ਤੁਹਾਨੂੰ ਕਾਲ ਆਉਂਦੀ ਹੈ ਲਾਈਫ 'ਚ ਕਿਸੇ ਨੂੰ ਹੈਲਪ ਦੀ ਲੋੜ ਹੈ, ਇਸ ਦਾ ਮਤਲਬ ਉਸ ਟਾਈਮ ਤੇ ਤੁਸੀਂ ਲਾਸਟ ਰਿਜ਼ੋਰਟ ਹੋ, ਸ਼ਾਇਦ ਤੁਸੀਂ ਹੈਲਪ ਨਹੀਂ ਕੀਤੀ, ਫਿਰ ਕੋਈ ਹੋਰ ਲਾਸਟ ਰਿਜ਼ੋਰਟ ਬਣੇਗਾ, ਲੇਕਿਨ ਉਸ ਮੂਮੈਂਟ ਤੇ ਤੁਸੀਂ ਲਾਸਟ ਰਿਜ਼ੋਰਟ ਹੋ, ਤੁਸੀਂ ਹੋਪ ਹੋ ਉਸ ਬੰਦੇ ਦੀ। ਉਹ ਬੰਦਾ ਅਲੱਗ ਅਲੱਗ ਰੀਜ਼ਨ ਕਰਕੇ ਕਾਲ ਕਰਦਾ ਹਨਾ, ਕੋਈ ਬੰਦਾ ਵੈਸੇ ਕਾਲ ਕਰਦਾ ਯਾਰ ਮੇਰਾ ਕਨੈਕਸ਼ਨ ਹੈ ਇਹਨਾਂ ਨਾਲ, ਚਲੋ ਮੈਂ ਇਹਨਾਂ ਨਾਲ ਡਿਸਕਸ ਕਰ ਲੈਂਦਾ। ਕੋਈ ਬੰਦਾ ਤੁਹਾਨੂੰ ਕਾਲ ਕਰ ਸਕਦਾ, ਸ਼ਾਇਦ ਉਹਨੂੰ ਇਮੋਸ਼ਨਲ ਸਪੋਰਟ ਦੀ ਲੋੜ ਹੈ, ਭਾਵਾਂ ਉਹਨੂੰ ਇਸ਼ੂ ਫਾਈਨੈਂਸ਼ੀਅਲ ਹੋ ਸਕਦਾ, ਉਹਨੂੰ ਫਿਜ਼ੀਕਲ ਇਸ਼ੂ ਹੋ ਸਕਦਾ, ਲੇਕਿਨ ਸ਼ਾਇਦ ਇਮੋਸ਼ਨਲ ਸਪੋਰਟ ਦੀ ਲੋੜ ਹੋ ਸਕਦੀ। ਉਹ ਸਕਦਾ ਬੰਦੇ ਨੂੰ ਕੋਈ ਪ੍ਰੋਬਲਮ ਹੈ, ਉਹ ਬੰਦਾ ਕਹਿੰਦਾ ਯਾਰ ਜੇ ਮੈਂ ਯੁਧਵੀਰ ਜੀ ਨੂੰ ਜਾਂ ਕਿਸੇ ਹੋਰ ਨੂੰ ਮਿਲਾਂ, ਮੈਨੂੰ ਇੱਕ ਨਵਾਂ ਪਰਸਪੈਕਟਿਵ ਮਿਲ ਜਾਏਗਾ, ਸ਼ਾਇਦ ਐਡਵਾਈਸ ਮਿਲ ਜਾਏਗੀ, ਸ਼ਾਇਦ ਸੋਲੂਸ਼ਨ ਮਿਲ ਜਾਏ, ਮੇਰੇ ਕੋਲ ਆਲਰੇਡੀ ਆਪਣੇ ਸੋਲੂਸ਼ਨ ਹੈਗੇ ਨੇ, ਲੇਕਿਨ ਸ਼ਾਇਦ ਕੋਈ ਡਿਫਰੈਂਟ ਸੋਲੂਸ਼ਨ ਦੇ ਦੇਣ, ਡਿਫਰੈਂਟ ਪਰਸਪੈਕਟਿਵ ਨਾਲ ਮੈਨੂੰ ਚੀਜ਼ ਜ਼ਿਆਦਾ ਬੈਟਰ ਆ ਜਾਏ। ਲੇਕਿਨ ਜਦੋਂ ਵੀ ਬੰਦਾ ਤੁਹਾਨੂੰ ਕਨੈਕਟ ਕਰਦਾ ਹੈਗਾ ਉਸ ਟਾਈਮ ਤੇ, ਅੱਛਾ ਰਾਈਟ ਵਰਡ ਨਹੀਂ ਹੈ, ਉਹ ਸਟੇਟ ਆਫ ਵੀਕਨੈਸ ਹੈ, ਉਸ ਟਾਈਮ ਬੰਦਾ ਖੁਦ ਨਹੀਂ ਮੈਨੇਜ ਕਰ ਪਾ ਰਿਹਾ ਜਾਂ ਨਹੀਂ ਕਰ ਪਾ ਰਿਹਾ, ਤੇ ਐਜ਼ ਅ ਹਿਊਮਨ ਬੀਇੰਗ ਬਿਕੋਜ਼ ਵੀ ਆਰ ਸੋਸ਼ਲ ਐਨੀਮਲਸ ਹਨਾ, ਸਾਡੀਆਂ ਵੈਲਿਊ ਸਾਨੂੰ ਇਹੀ ਸਿਖਾਉਂਦੇ ਕਿ ਜਦੋਂ ਕਿਸੇ ਨੂੰ ਲੋੜ ਪੈ ਜਾਏ ਤੇ ਮੇਕ ਸ਼ੋਰ ਉੱਥੇ ਉਸ ਬੰਦੇ ਦਾ ਆਪਣੀ ਕਪੈਸਿਟੀ, ਵਿਦ ਇਨ ਯੋਰ ਕਪੈਸਿਟੀ ਜੋ ਕਰ ਸਕਦੇ ਹੋ ਕਰ ਦੇਣਾ ਚਾਹੀਦਾ, ਨਹੀਂ ਕਰ ਸਕਦੇ ਇਸ ਓਕੇ, ਗੋ ਐਂਡ ਹੈਲਪ ਦੈਟ ਪਰਸਨ, ਉਹਦੇ ਨਾਲ ਜੁੜ ਜਾਓ, ਕੋਈ ਯਾਰ ਕਿਸੇ ਹੋਰ ਨੂੰ ਮਿਲਣ ਚੱਲਦੇ ਆ, ਚਲੋ ਮੇਰੀ ਕਪੈਸਿਟੀ ਚ ਨਹੀਂ ਹੈਗਾ ਤੁਹਾਨੂੰ ਹੈਲਪ ਕਰਨਾ, ਲੇਕਿਨ ਮੈਂ ਕਿਸ ਨੂੰ ਜਾਣਦਾ, ਤੁਸੀਂ ਤੇ ਮੈਂ ਇਕੱਠੇ ਚੱਲਦੇ ਆ ਜਾਂ ਇਕੱਠੇ ਕਾਲ ਕਰਦੇ ਆ ਜੋ ਵੀ ਹੈ। ਸੋ ਕਹਿਣ ਦਾ ਮਤਲਬ ਕਿ ਹੈਲਪ ਜਿਹੜੀ ਹੈ ਕੋਈ ਵੀ ਕਿਸੇ ਨੂੰ ਕਰ ਸਕਦਾ। ਦੂਜਾ ਪੁਆਇੰਟ ਤੁਸੀਂ ਹੋਰ ਐਗਜ਼ਾਮਪਲ ਦਿੱਤੀ ਸੀਗੀ ਜਿਹੜੇ ਪੋਰਚੁਗੀਜ਼ ਹੈਗੇ ਨੇ ਉਹ ਹੈਲਪ ਕਰਦੇ ਨੇ, ਮੈਂ ਇੱਕ ਹੋਰ ਐਗਜ਼ਾਮਪਲ ਦੇ ਦੇਣਾ ਆਪਣੀ ਲਾਈਫ 'ਚ। ਮੈਂ ਜਦੋਂ ਨਵਾਂ ਨਵਾਂ ਆਇਆ ਸੀਗਾ, ਸਾਡੇ ਮੈਂ ਕਿਸੇ ਨੂੰ ਸਾਡੇ ਕੋਈ ਪਠਾਨਕੋਟ ਦੀ ਫੈਮਿਲੀ ਹੈਗੀ ਹੈ ਤੇ ਅਸਿਸਟੈਂਟ ਦੇ ਵਿੱਚ, ਮੈਂ ਜਦੋਂ ਆਇਆ ਸੀਗਾ ਉਹਨਾਂ ਨੇ ਮੈਨੂੰ ਪਿੱਕ ਕੀਤਾ ਸੀਗਾ ਏਅਰਪੋਰਟ ਤੋਂ, ਮੈਂ ਉਹਨਾਂ ਦੇ ਘਰ ਇੱਕ ਦਿਨ ਰਿਹਾ ਸੀਗਾ, ਦੂਸਰੇ ਤੀਸਰੇ ਦਿਨ ਮੈਂ ਉੱਥੋਂ ਦੀ ਮੂਵ ਆਊਟ ਹੋ ਕੇ ਡਾਊਨਟਾਊਨ ਟੋਰਾਂਟੋ 'ਚ ਆ ਗਿਆ ਸੀਗਾ। ਉਹ ਪਰਸਨ ਐਜ ਆਫ ਟੂਡੇ 60-65 ਸਾਲ ਦੇ ਹੈਗੇ ਨੇ, ਉਸ ਦਾ ਮਤਲਬ ਮੈਂ ਥੋੜੇ ਦਿਨ ਪਹਿਲੇ ਸੋਚ ਰਿਹਾ ਸੀਗਾ, ਮੈਂ ਕਿਹਾ ਜਦੋਂ ਮੈਂ ਆਇਆ ਸੀਗਾ ਉਸ ਤਾਂ 40 ਸਾਲ ਦੇ ਸੀਗੇ ਹਨਾ, ਕਿੰਨੇ ਯੰਗ ਏਜ 'ਚ ਸੀਗੇ। ਔਰ ਦੋ ਲੋਕ ਮੈਂ ਐਸੇ ਜਾਣਦਾ ਉਸ ਘਰ ਦੇ ਵਿੱਚ ਦੋ ਸਾਲ ਤੋਂ ਉੱਪਰ ਰਹੇ ਕੋਈ ਰੈਂਟ ਨੀ ਪੇ ਕੀਤਾ ਕੋਈ ਗਰੋਸਰੀ ਚ ਸ਼ੇਅਰ ਨੀ ਕੀਤਾ ਉਹ ਦੇਖੋ ਬੰਦਾ ਕਿਸ ਲੈਵਲ ਤੇ ਹੈਲਪ ਕਰ ਰਿਹਾ ਹਰ ਵਾਰ ਜਦੋਂ ਵੀ ਮੈਂ ਉਹਨਾਂ ਨੂੰ ਮਿਲਦਾ ਮੈਨੂੰ ਸਾਰਾ ਯਾਦ ਆ ਜਾਂਦਾ ਕਿ ਪਿਛਲੇ 20 ਸਾਲਾਂ ਤੋਂ ਐ ਨੀ ਜਦੋਂ ਕੋਈ ਬੜਾ ਪੈਸਾ ਬਿਜ਼ਨਸ ਹੈ ਫਿਰ ਹੈਲਪ ਕਰ ਰਿਹਾ ਮੈਂ ਕੀ ਕਹਿ ਰਿਹਾ ਸੀਗਾ ਉਸ ਪੁਆਇੰਟ ਤੇ ਉਹ ਵੀ ਗੱਲ ਸਹੀ ਹੈ ਜਿਹੜਾ ਬੰਦਾ ਲਾਈਫ ਚ ਬੜਾ ਅੱਗੇ ਪਹੁੰਚ ਗਿਆ ਉਹਨਾਂ ਦੇ ਹੋਟਲ ਹੋ ਗਏ ਉਹ ਹੋਰ ਜ਼ਿਆਦਾ ਵੇਟ ਹੈਲਪ ਜ਼ਿਆਦਾ ਨੰਬਰ ਆਫ ਲੋਕਾਂ ਨੂੰ ਹੈਲਪ ਕਰ ਸਕਦਾ ਸੀਗਾ ਲੇਕਿਨ ਐਸ ਪਰਸਨ ਦੀ ਕਪੈਸਿਟੀ ਚ ਜੋ ਸੀਗਾ ਉਹਨੇ ਉਹਨੂੰ ਹੈਲਪ ਕੀਤੀ ਉਹਦੇ ਬਾਅਦ ਚੋਂ ਗੱਲ ਆ ਗਈ ਹੈਲਪ ਦੀ ਆਪਣਾ ਗੱਲ ਕੀਤੀ ਸੀਗੀ ਕਿ ਤੁਹਾਡੇ ਇੱਕ ਫਰੈਂਡ ਸੀਗੇ ਆਈ ਥਿੰਕ ਰੋਂਗ ਨਾਮ ਨੀ ਲੈਣਾ ਚਾਹੁੰਦਾ ਮਨਦੀਪ ਸ਼ਾਹ ਤੁਸੀਂ ਨਾਮ ਬੋਲਿਆ ਸੀਗਾ ਉਹਨਾਂ ਨੇ ਕਿਹਾ ਯਾਰ ਮੈਂ ਲਾਈਫ ਚ ਹੋਰ ਅੱਗੇ ਕੁਛ ਵਧਣਾ ਚਾਹੁੰਦਾ ਤੁਸੀਂ ਕਿਹਾ ਯਾਰ ਤੁਸੀਂ ਬਹੁਤ ਵਧੀਆ ਹੈਗੇ ਹੋ ਆਲਰੇਡੀ ਸਕਸੈਸਫੁਲ ਇਨਸਾਨ ਹੋ ਇੰਨੇ ਅੱਛੇ ਇਨਸਾਨ ਹੋ ਦੇਖੋ ਤੁਸੀਂ ਬਿਲਕੁਲ ਸਹੀ ਬੋਲਿਆ ਲੇਕਿਨ ਇੱਕ ਚੀਜ਼ ਨੋਟਿਸ ਕਰੋ ਉਹ ਬੰਦਾ ਕਿਉਂ ਬੋਲ ਰਿਹਾ ਕਿ ਯਾਰ ਮੈਂ ਲਾਈਫ ਚ ਅੱਗੇ ਵਧਣਾ ਚਾਹੁੰਦਾ ਜਦੋਂ ਤੁਸੀਂ ਉਹਨਾਂ ਦਾ ਐਕਸਪੀਰੀਅੰਸ ਉਹਨਾਂ ਨੂੰ ਦੱਸਿਆ ਕਿ ਯਾਰ ਤੁਸੀਂ ਦਿਲ ਦੇ ਇੰਨੇ ਅੱਛੇ ਇਨਸਾਨ ਹੋ ਯੇ ਹੋ ਤੁਸੀਂ ਤਾਂ ਸਕਸੈਸਫੁਲ ਹੋ ਚੁੱਕੇ ਹੋ ਲੇਕਿਨ ਉਹ ਪਰਸਨ ਹਲੇ ਵੀ ਕੁਛ ਹੋਰ ਲੱਭ ਰਿਹਾ ਇਸ ਦਾ ਮਤਲਬ ਹੋ ਸਕਦਾ ਕਿ ਸਕਸੈਸ ਨੂੰ ਅਲੱਗ ਅਲੱਗ ਤਰੀਕੇ ਨਾਲ ਡਿਫਾਈਨ ਕੀਤਾ ਜਾ ਸਕਦਾ ਉਹ ਚੀਜ਼ ਤਾਂ ਉਹ ਅੱਛੇ ਇਨਸਾਨ ਨੇ ਉਹਨਾਂ ਦੀ ਤਾਂ ਪੂਰੀ ਲਾਈਫ ਨਿਕਲੀ ਹੈ ਤਾਂ ਉਹਨਾਂ ਨੂੰ ਪਤਾ ਉਹ ਕਿੱਦਾਂ ਦੇ ਇਨਸਾਨ ਨੇ ਔਰ ਤੁਸੀਂ ਰੈਕਗਨਾਈਜ਼ ਕਰਕੇ ਦੱਸਤਾ ਵੈਰੀ ਗੁੱਡ ਥਿੰਗ ਇਸ ਦਾ ਮਤਲਬ ਹਲੇ ਵੀ ਕੁਛ ਮਿਸਿੰਗ ਇਸ ਦਾ ਮਤਲਬ ਸਕਸੈਸ ਇੱਕੋ ਡਾਇਰੈਕਸ਼ਨ ਦੀ ਸ਼ਾਇਦ ਸੇਵਾ ਨਹੀਂ ਹੁੰਦੀ ਹਰ ਇਨਸਾਨ ਵਾਸਤੇ ਹੋ ਸਕਦਾ ਬੜੇ ਏਰੀਆ ਦੀ ਸਕਸੈਸ ਹੋ ਸਕਦਾ ਬੰਦੇ ਕੋਲ ਸਭ ਕੁਛ ਹੋਏ ਲੇਕਿਨ ਪਰਸਨਲ ਫੁਲਫਿਲਮੈਂਟ ਨਹੀਂ ਹੈਗੀ ਉਹ ਕਹਿੰਦਾ ਯਾਰ ਲਾਈਫ ਕੁਛ ਕਰਨਾ ਫੁਲਫਿਲਮੈਂਟ ਨਹੀਂ ਮਿਲ ਰਹੀ ਹਨਾ ਸਭ ਕੁਛ ਹੈਗਾ ਪੈਸਾ ਵੀ ਹੈਗਾ ਹੈਲਥ ਵੀ ਹੈਗੀ ਹੈ ਫੁਲਫਿਲਮੈਂਟ ਨਹੀਂ ਹੈਗੀ ਅੱਛਾ ਕਿਹਦੇ ਕੋਲ ਫੁਲਫਿਲ ਬੜੀਆਂ ਚੀਜ਼ਾਂ ਹੈਗੀਆਂ ਉਹ ਕਹਿੰਦਾ ਨਹੀਂ ਯਾਰ ਫਾਈਨੈਂਸ਼ਲੀ ਮੈਂ ਥੋੜਾ ਹੋਰ ਅੱਗੇ ਵਧਣਾ ਚਾਹੁੰਦਾ ਠੀਕ ਹੈ ਨਾ ਅਲੱਗ ਏਰੀਆ ਆ ਗਿਆ ਕੋਈ ਕਹਿੰਦਾ ਨਹੀਂ ਯਾਰ ਮੈਂ ਹੈਲਥ ਚ ਕੁਛ ਅਚੀਵ ਕਰਨਾ ਚਾਹੁੰਦਾ ਮੇਰੀ ਹੈਲਥ ਮੈਨੂੰ ਫੀਲ ਨਹੀਂ ਹੁੰਦਾ ਸਭ ਕੁਝ ਵਧੀਆ ਬਿਜ਼ਨਸ ਵੀ ਵਧੀਆ ਹੈਲਥ ਵਧੀਆ ਨਹੀਂ ਹੈਗੀ ਅੱਛਾ ਕਿਸੇ ਦਾ ਸਭ ਕੁਝ ਵਧੀਆ ਉਹ ਕਹਿੰਦਾ ਯਾਰ ਮੈਂ ਨਾ ਪਤਾ ਨਹੀਂ ਮੇਰੇ ਰਿਲੇਸ਼ਨਸ਼ਿਪ ਸਟਰੋਂਗ ਨਹੀਂ ਹੈਗੇ ਸਭ ਕੁਝ ਵਧੀਆ ਹੈਗਾ ਲੇਕਿਨ ਰਿਲੇਸ਼ਨਸ਼ਿਪ ਮਤਲਬ ਕਿ ਜਦੋਂ ਵੀ ਕਿਸੇ ਲਾਈਫ ਇਨਸਾਨ ਦੀ ਲਾਈਫ ਚ ਕਿਸੇ ਵੀ ਇੱਕ ਏਰੀਆ ਜਿਹੜਾ ਉਹਦੇ ਲਈ ਉਸ ਟਾਈਮ ਇੰਪੋਰਟੈਂਟ ਬਣ ਜਾਏ ਇੰਪੋਰਟੈਂਟ ਜਦੋਂ ਬਣ ਜਾਂਦਾ ਔਰ ਉਹਦੇ ਕੋਲ ਨਾ ਹੋਏ ਉਹਨੂੰ ਲੱਗਦਾ ਸ਼ਾਇਦ ਮੈਂ ਸਕਸੈਸਫੁਲ ਨਹੀਂ ਹੈਗਾ ਉਸ ਟਾਈਮ ਤੇ ਉਹ ਬਾਕੀ ਏਰੀਆ ਲਾਈਫ ਦੇ ਬਾਕੀ ਏਰੀਆ ਨੂੰ ਇਗਨੋਰ ਕਰ ਜਾਂਦਾ ਉਹ ਕਹਿੰਦਾ ਸਭ ਕੁਛ ਹੈਗਾ ਲੇਕਿਨ ਵਰਕ ਲਾਈਫ ਬੈਲੈਂਸ ਨਹੀਂ ਹੈਗਾ ਉਹ ਕਹਿੰਦਾ ਯਾਰ ਸਾਰੀ ਉਮਰ ਯਾਰ ਇੱਕੋ ਕੰਮ ਚ ਪਏ ਰਹਿ ਗਏ ਪੈਸਾ ਵੀ ਕਮਾ ਲਿਆ ਹੈਲਥ ਵੀ ਸੀਗੀ ਯੇ ਸੀਗੀ ਲੇਕਿਨ ਬੈਲੈਂਸ ਨਹੀਂ ਬਣ ਪਾਇਆ ਜਾਂ ਕੋਈ ਬੰਦਾ ਕਹਿੰਦਾ ਯਾਰ ਸਭ ਕੁਛ ਠੀਕ ਹੈ ਐਵਰੀਥਿੰਗ ਪਰਫੈਕਟ ਲੇਕਿਨ ਮੈਨੂੰ ਗਰੋਥ ਚਾਹੀਦੀ ਹੈ ਕਿਉਂਕਿ ਉਹਨੂੰ ਟ੍ਰਿਗਰ ਮਿਲਦਾ ਗਰੋਥ ਤੋਂ ਹਰੇਕ ਬੰਦੇ ਨੂੰ ਅਲੱਗ ਅਲੱਗ ਚੀਜ਼ਾਂ ਤੋਂ ਐਕਸਾਈਟਮੈਂਟ ਆਉਂਦੀ ਹੈ ਕਿਸੇ ਨੂੰ ਵੀਡੀਓ ਗੇਮ ਖੇਲ ਕੇ ਐਕਸਾਈਟਮੈਂਟ ਆ ਰਹੀ ਹੈ ਕਿਸੇ ਨੂੰ ਸਪੋਰਟਸ ਦੇਖ ਕੇ ਆ ਰਹੀ ਕਿਸੇ ਨੂੰ ਸੋਸ਼ਲ ਸਰਵਿਸ ਕਰਕੇ ਆ ਰਹੀ ਇਸ ਦਾ ਮਤਲਬ ਕਿ ਬੜਾ ਡਿਫਿਕਲਟ ਹੈ ਇੱਕ ਬੰਦੇ ਲਈ ਦੂਸਰੇ ਬੰਦੇ ਦੀ ਸਕਸੈਸ ਨੂੰ ਡਿਫਾਈਨ ਕਰਨਾ ਜਾਂ ਕਿਸੇ ਦਾ ਕਮੈਂਟ ਕਰ ਦੇਣਾ ਕਿ ਇਹ ਸਕਸੈਸਫੁਲ ਹੈ ਕਿ ਨਹੀਂ ਹੈ ਹਰ ਇਨਸਾਨ ਖੁਦ ਨੂੰ ਡਿਫਾਈਨ ਕਰ ਸਕਦਾ ਕਿ ਮੈਂ ਸਕਸੈਸਫੁਲ ਹੈਗਾ ਕਿ ਨਹੀਂ ਹੈਗਾ ਦੇਰ ਇਜ਼ ਨੋ ਵੇ ਕਿ ਵਨ ਹਿਊਮਨ ਬੀਂਗ ਕੈਨ ਡਿਫਾਈਨ ਦੀ ਅਨਦਰ ਪਰਸਨ ਅਨਲੈਸ ਤੁਸੀਂ ਅਗਲੇ ਪਰਸਨ ਦੀ ਇਨਸਾਈਡ ਆਊਟ ਸਭ ਕੁਝ ਜਾਣਦੇ ਹੋ ਹਨਾ ਤੇ ਬੜੇ ਸਾਰੇ ਅੱਛੇ ਪੁਆਇੰਟ ਸੀਗੇ ਜਿਹੜੇ ਪਿੱਛੇ ਡਿਸਕਸ ਕੀਤੇ ਫਿਰ ਕੁਝ ਹੋਰ ਪੁਆਇੰਟ ਕੀਤੇ ਸੀਗੇ ਆਪਾਂ ਕਿ ਅਲੱਗ ਅਲੱਗ ਵੇਜ਼ ਹੁੰਦੇ ਨੇ ਯੈਸ ਮਿਲਿੰਡਾ ਗੇਟਸ ਉਹਨਾਂ ਨੇ ਪੈਸਾ ਕਮਾਇਆ ਉਹ ਦੇ ਰਹੇ ਨੇ ਸੋਸ਼ਲ ਸਰਵਿਸ ਲਿਸਨਰ ਨੇ ਕਮੈਂਟ ਕੀਤਾ ਸੀਗਾ ਕਿ ਇਲੋਨ ਮਸਕ ਹੈ ਉਹਨਾਂ ਨੇ 44 ਬਿਲੀਅਨ ਦੀ ਖਰੀਦੀ ਉਹਦੀ ਵੈਲਿਊ 18 ਬਿਲੀਅਨ ਰਹਿ ਗਈ ਯੈਸ ਦੈਟਸ ਆਲਸੋ ਟਰੂ ਦੈਟਸ ਵਨ ਪਰਸਪੈਕਟਿਵ ਲੇਕਿਨ ਸ਼ਾਇਦ ਉਹ ਈਗੋ ਕਰਕੇ ਨਾ ਖਰੀਦੀ ਹੋਏ ਸ਼ਾਇਦ ਈਗੋ ਕਰਕੇ 44 ਬਿਲੀਅਨ ਨਾ ਖਰੀਦੇ ਹੋਣ ਸ਼ਾਇਦ ਫਰੀਡਮ ਆਫ ਸਪੀਚ ਵਾਸਤੇ ਹਾਂ ਸਾਡੇ ਲਈ ਸੋਸ਼ਲ ਸਰਵਿਸ ਜ਼ਰੂਰੀ ਹੈ ਸਾਡੇ ਲਈ ਲਾਈਫ ਅੱਗੇ ਵਧਣਾ ਜ਼ਰੂਰੀ ਹੈ ਲੇਕਿਨ ਫਰੀਡਮ ਆਫ ਸਪੀਚ ਵੀ ਇੰਪੋਰਟੈਂਟ ਹੋ ਸਕਦੀ ਹੈ ਹੋ ਸਕਦਾ ਮੈਂ ਵੈਲਿਊ ਨਾ ਦਵਾਂ ਉਸ ਚੀਜ਼ ਨੂੰ ਲੇਕਿਨ ਦੁਨੀਆਂ 'ਚ ਬੜੇ ਸਾਰੇ ਲੋਕ ਉਹਨੂੰ ਵੈਲਿਊ ਦਿੰਦੇ ਉਹਦੇ ਵਾਸਤੇ ਸ਼ਾਇਦ ਕੀਤਾ ਹੋਏ ਕਿਉਂਕਿ ਅਸੀਂ ਕਿਸੇ ਨੂੰ ਜਾਣਦੇ ਨਹੀਂ ਬੜਾ ਡਿਫੀਕਲਟ ਹੈ ਕਿਸੇ ਚੀਜ਼ ਤੇ ਪ੍ਰੋਸਪੈਕਟਿਵ ਦੇ ਸਕਦੇ ਹਾਂ ਓਪੀਨੀਅਨ ਦੇ ਸਕਦੇ ਲੇਕਿਨ ਰਿਐਲਿਟੀ ਜਾਣਨਾ ਜਿਹੜਾ ਉਹ ਬੜਾ ਜ਼ਰੂਰੀ ਹੈ ਦਿਸ ਇਜ਼ ਫੋਰ ਸ਼ੋਰ ਕਿ ਜਿੰਨੇ ਵੀ ਲੋਕ ਸਪੈਸ਼ਲੀ ਜਿਹੜੇ ਦੁਨੀਆਂ ਦੇ ਟਾਪ 2500 ਲੋਕ ਹੈਗੇ ਨੇ ਜਿਹੜੇ ਇਲੋਨ ਮਸਕ ਮਿਲਿੰਡਾ ਗੇਟਸ ਇਹ ਉਹ these people have a very high IQ they have a very good understanding of being a human being being a businessman being this jinne bhi different areas hunde ne they do understand ho sakda hai kai var assi understand na kar paiye ki yaar kyon kar rahe hain kyunki shayad sade liye sense nahi ban rahi kai var assi kehne na yaar je main manager hunda te main apni company nu idda chalanda haan kyunki tade naal koi edda ik scenario hoya hai oh scenario tuhanu lagda main idda karna chahunda lekin manager din ch 50 hor scenarios nu bhi manage kar rahe hain So all I'm saying is ki har cheez di jehdi reverse side da oh vi reality hai ek oh cheez te kai baar assi je believe kar jiye ki jo main soch reha oh hi sach hai oh kai baar nahi hunda to success jehdi hai gi oh bade different way che define kiti ja sakdi hai churu che jidda assi zyada tar gal karde hai ki aisa jadon financial success aa gi phir ki karna hai hai na jab ki health de topic te gal karange ਤੁਸੀਂ ਜੇ ਕਦੀ ਵਾਸਤੇ ਬੈਠੇ ਹੋ ਮੈਂ ਨਾ ਹੈਲਥ ਦੇ ਟੋਪਿਕ ਤੇ ਗੱਲ ਕਰਾਂਗੇ ਤਾਂ ਤੁਹਾਨੂੰ ਸ਼ਾਇਦ ਲੱਗੇਗਾ ਕਿ ਇਹ ਫਾਈਨੈਂਸ਼ੀਅਲ ਸਰਵਿਸ ਦਾ ਬੰਦਾ ਹੀ ਨਹੀਂ ਆਇਆ ਤਾਂ ਯਾਰ ਹੈਲਥ ਰਿਲੇਟਡ ਬੰਦਾ ਲੱਗ ਰਿਹਾ ਕਿਉਂਕਿ ਇਹਨੂੰ ਨਿਊਟ੍ਰੀਸ਼ਨ ਦਾ ਪਤਾ ਹੈ ਐਕਸਰਸਾਈਜ਼ ਦਾ ਪਤਾ ਹੈ ਜੇ ਤੁਸੀਂ ਮੇਰੇ ਨਾਲ ਲੈਸੇ ਇੰਟੀਰੀਅਰ ਡਿਜ਼ਾਇਨਿੰਗ ਦੀ ਗੱਲ ਕਰੋਗੇ ਤੁਹਾਨੂੰ ਲੱਗੇਗਾ ਸ਼ਾਇਦ ਬੰਦਾ ਇੰਟੀਰੀਅਰ ਡਿਜ਼ਾਇਨਰ ਹੈ ਜੇ ਤੁਸੀਂ ਸਪਿਰਚੁਅਲਿਟੀ ਤੇ ਗੱਲ ਕਰੋ ਰਿਲੀਜਨ ਤੇ ਗੱਲ ਕਰੋ ਕੀ ਹੈ ਕਿ ਲਾਈਫ ਦੇ ਅਲੱਗ ਅਲੱਗ ਏਰੀਆ ਜੇ ਤੁਸੀਂ ਮੇਰੇ ਤੇ ਫੈਸ਼ਨ ਤੇ ਗੱਲ ਕਰ ਲਓ, ਜੇ ਤੁਸੀਂ ਮੈਨੂੰ ਮਤਲਬ ਏਦਾਂ ਦੇ ਕਾਫੀ ਸਾਰੇ 20-25-30 ਏਰੀਆ ਜਿਹੜੇ ਵੀ ਹੁੰਦੇ ਆ ਲਾਈਫ ਦੇ, ਉਹ ਕੀ ਹੈਗਾ ਕਿਸੇ ਇੱਕ ਚੀਜ਼ ਜੇ ਮੈਂ ਫਾਈਨੈਂਸ਼ਲੀ ਵੈਲ ਕਰ ਗਿਆ, ਲੇਕਿਨ ਜੇ ਕਿਸੇ ਦੂਸਰੇ ਏਰੀਆ ਚ ਮੈਂ ਨਹੀਂ ਕਰ ਪਾਇਆ, ਤੇ ਸ਼ਾਇਦ ਮੈਨੂੰ ਲੱਗੇ ਕਿ ਨਹੀਂ ਯਾਰ ਲਾਈਫ ਕੰਪਲੀਟ ਨਹੀਂ ਹੈ, ਫੁਲਫਿਲਮੈਂਟ ਨਹੀਂ ਹੋ ਰਹੀ। ਕਿਆ ਮੈਂ ਕੁਕਿੰਗ ਕਰ ਸਕਦਾ? ਜੇ ਮੈਂ ਕੁਕਿੰਗ ਵੀ ਵਧੀਆ ਕਰ ਲਈ, ਕਿਆ ਮੈਂ ਆਪਣੀ ਹੈਲਥ ਬੈਟਰ ਕਰ ਸਕਦਾ? ਕਿਆ ਮੈਂ ਸੋਸ਼ਲ ਸਰਵਿਸ ਕਰ ਸਕਦਾ? ਹਰ ਏਰੀਆ ਦੇ ਵਿੱਚ ਇਕੁਅਲੀ ਗ੍ਰੈਜੁਅਲੀ ਜਾਣਾ ਇਜ਼ ਅ ਬੈਲੈਂਸਡ ਸਕਸੈਸ। ਸਕਸੈਸ ਨੂੰ ਆਈ ਡੋਂਟ ਨੋ ਏਦਾਂ ਦਾ ਕੋਈ ਵਰਡ ਵੀ ਹੈਗਾ ਕਿ ਨਹੀਂ ਹੈਗਾ, ਜਸਟ ਕ੍ਰੀਏਟਿਡ ਮੇ ਬੀ ਇੰਸਟੈਂਟਲੀ ਮੈਂ ਬੋਲ ਰਿਹਾ, ਬੈਲੈਂਸਡ ਸਕਸੈਸ ਰਾਦਰ ਦੈਨ ਜਸਟ ਵਨ ਸਕਸੈਸ। ਬੈਲੈਂਸ ਸਕਸੈਸ ਮੀਨਸ ਇਨ ਐਵਰੀ ਏਰੀਆ ਆਫ ਲਾਈਫ। ਹੁਣ ਸਾਡਾ ਜਿਹੜਾ ਸਾਡਾ ਦੂਜਾ ਕੁਐਸਚਨ ਸੀਗਾ ਫਾਈਨਾਂਸ ਨਾਲ ਰਿਲੇਟਿਡ, ਕਿ ਕਿੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ। ਜਦੋਂ ਫਾਈਨਾਂਸ ਨਾਲ ਰਿਲੇਟਿਡ ਗੱਲਾਂ ਕਰਾਂਗੇ, ਉਦੋਂ ਮੇਰਾ ਸਾਰਾ ਫੋਕਸ ਫਾਈਨੈਂਸ਼ੀਅਲ ਸਾਈਡ ਤੇ ਚਲਾ ਜਾਣਾ। ਫਾਈਨੈਂਸ਼ੀਅਲ ਫੰਡਾਮੈਂਟਲ, ਮਨੀ, ਗਰੋਥ, ਪੈਸਾ, ਲਾਈਫ ਅੱਗੇ ਵਧਣਾ ਬੜਾ ਜ਼ਰੂਰੀ ਹੈ। ਲੇਕਿਨ ਜਦੋਂ ਬੰਦਾ ਕਹਿ ਰਿਹਾ ਵਧਣਾ ਜ਼ਰੂਰੀ, ਇਸਦਾ ਮਤਲਬ ਇਹ ਨਹੀਂ ਕਿ ਉਹ ਹੈਲਥ ਨੂੰ ਇਗਨੋਰ ਕਰਨਾ ਚਾਹ ਰਹੇ ਜਾਂ ਦੂਸਰਾ ਨਹੀਂ, ਕਿਉਂਕਿ ਇਸ ਟਾਈਮ ਉਸ ਟੋਪਿਕ ਦੀ ਗੱਲ ਹੋ ਰਹੀ ਹੈ ਤੇ ਅਸੀਂ ਐਟ ਮੋਸਟ ਲੈਵਲ ਤੇ ਜਾਣਾ ਕਿ ਕਿੱਦਾਂ ਹਾਈਐਸਟ ਲੈਵਲ ਤੇ, ਜੇ ਮਨੀ ਹੈ ਤੇ ਹਾਈਐਸਟ ਲੈਵਲ ਆਫ ਮਨੀ ਤੇ ਕਿੱਦਾਂ ਪਹੁੰਚਣਾ। ਜਦੋਂ ਹੈਲਥ ਦੀ ਗੱਲ ਹੋਏਗੀ ਤੇ ਫਿਰ ਗੱਲ ਕਰਾਂਗੇ ਕਿ ਹਾਈਐਸਟ ਲੈਵਲ ਆਫ ਹੈਲਥ ਕਿੱਦਾਂ ਅਚੀਵ ਕਰਨੀ ਹੈ, ਆਪਣੇ ਪੀਕ ਆਫ ਹੈਲਥ ਤੇ ਕਿੱਦਾਂ ਪਹੁੰਚਿਆ ਜਾਂਦਾ। ਜੇ ਇੰਟੀਰੀਅਰ ਡਿਜ਼ਾਇਨਿੰਗ ਦੀ ਗੱਲ ਹੋਗੀ ਤੇ ਯਾਰ ਹਾਈਐਸਟ ਲੈਵਲ ਹਾਊ ਯੂ ਕੈਨ ਮੇਕ ਯੂਰ ਆਫਿਸ ਹਾਊਸ ਸੋ ਬਿਊਟੀਫੁਲ ਵਿਦਆਊਟ ਆਲ ਦਿਸ ਡੈਕੋਰੇਸ਼ਨ ਸਟਫ, ਉਹ ਕਿੱਦਾਂ ਕਰ ਸਕਦੇ ਹੋ? ਮਤਲਬ ਕ੍ਰੀਏਟਿਵਿਟੀ ਹੋਏਗੀ ਕਿ ਬਿਨਾਂ ਡੈਕੋਰੇਸ਼ਨ ਤੋਂ ਹਾਊ ਕੈਨ ਯੂ ਮੇਕ ਯੂਰ ਹਾਊਸ ਬਿਊਟੀਫੁਲ, ਕਿਉਂਕਿ ਡੈਕੋਰੇਸ਼ਨ ਤਾਂ ਚਾਹੀਦੀ ਹੋਏਗੀ। ਇਟ ਮੇ ਨਾਟ ਇਵਨ ਮੇਕ ਐਨੀ ਸੈਂਸ ਟੂ ਮੈਨੀ ਪੀਪਲ, ਬਟ ਵਾਂਸ ਯੂ ਅੰਡਰਸਟੈਂਡ ਦ ਫੰਡਾਮੈਂਟਲ ਕਿ ਵਟ ਇਜ਼ ਬਿਊਟੀ, ਵਟ ਇਜ਼ ਯੂ ਨੋ ਇੰਟੀਰੀਅਰ ਡਿਜ਼ਾਇਨਿੰਗ ਨੂੰ ਵੀ ਕਿੱਦਾਂ ਕੀਤਾ ਜਾਂਦਾ, ਵਾਂਸ ਯੂ ਅੰਡਰਸਟੈਂਡ ਤੁਸੀਂ ਕਹੋਗੇ ਯਾਰ ਸੱਚ ਅ ਸਿੰਪਲ ਥਿੰਗ ਇਨ ਲਾਈਫ, ਇਹਦੇ ਲਈ ਤਾਂ ਪੈਸਾ ਵੀ ਨਹੀਂ ਚਾਹੀਦਾ ਹੁੰਦਾ ਕਈ ਵਾਰ। ਸੋ ਨਾਓ ਕਮਿੰਗ ਬੈਕ ਟੂ ਯੋਰ ਸੈਕਿੰਡ ਕੁਐਸਚਨ, ਜਿਹੜਾ ਆਪਾਂ ਦੋ ਦਿਨ ਪਹਿਲੇ ਵੀ ਡਿਸਕਸ ਕੀਤਾ ਸੀ, ਛੋਟੀਆਂ ਛੋਟੀਆਂ ਕਿਹੜੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਜਿਹਦੇ ਨਾਲ ਲਾਈਫ ਸਕਸੈਸ ਡਿਫਾਈਨ ਕਰਦੀ, ਜਿਹਦੇ ਨਾਲ ਫਾਈਨੈਂਸ਼ੀਅਲ ਸਕਸੈਸ ਅਚੀਵ ਕੀਤੀ ਜਾਏ। ਉਹਦੀਆਂ ਵੀ ਮੈਂ ਕੁਛ ਐਗਜ਼ਾਮਪਲ ਦਿੱਤੀਆਂ ਸੀਗੀਆਂ, ਸ਼ਾਇਦ ਮੈਨੂੰ ਐਗਜੈਕਟਲੀ ਨਾ ਜਾਵੇ, ਇੱਕ ਮੈਂ ਐਗਜ਼ਾਮਪਲ ਦਿੱਤੀ ਸੀ ਕਿ ਹਮੇਸ਼ਾ ਲੌਂਗ ਟਰਮ ਸੋਚਣਾ ਔਰ ਬ੍ਰੋਡਰ ਵੇ ਚ ਸੋਚਣਾ, ਨੈਰੋ ਵੇ ਚ ਨਹੀਂ ਸੋਚਣਾ। ਮੈਂ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਰੀਅਲ ਸਟੇਟ ਦੀ, ਮੈਂ ਤੁਸੀਂ ਰਿਵਿਊ ਕਰ ਦੇਣਾ ਫਿਰ ਮੈਂ ਦੋ ਚਾਰ ਹੋਰ ਪੁਆਇੰਟ ਮੇਰੇ ਮਾਈਂਡ ਚ ਆਉਂਦੇ ਤਾਂ ਮੈਂ ਦੇ ਦਾਂਗਾ। ਪਹਿਲੇ ਮੇਰੀ ਜਦੋਂ ਮੈਂ ਜਦੋਂ ਆਪਣਾ ਸਟਾਰਟ ਕੀਤਾ ਸੀਗਾ, ਹਰ ਇਨਸਾਨ ਨੇ ਰੀਅਲ ਸਟੇਟ ਖਰੀਦਣਾ ਹੁੰਦਾ, ਮੇਰਾ ਵੀ ਉਦੋਂ ਲੌਂਗ ਟਰਮ ਪਲਾਨ ਕੀ ਸੀਗਾ, ਇਹ ਪਲਾਨ ਨਹੀਂ ਸੀਗਾ ਮੇਰਾ ਕਿ ਮੈਂ ਡਾਊਨ ਟਾਊਨ ਚ ਹੈਗਾ, ਮੈਂ ਇੱਕ ਕੌਂਡੋ ਲੈਣਾ, ਦੋ ਘਰ ਲੈਣੇ, ਤਿੰਨ ਲੈਣਾ। ਮੇਰਾ ਆਈਡੀਆ ਸੀਗਾ ਕਿ ਦਿਸ ਮੈਨੀ ਸਕੁਅਰ ਫੀਟੇਜ ਮੈਨੂੰ ਏਰੀਆ ਚਾਹੀਦਾ। ਸੋ ਆਈ ਡੋਂਟ ਡਿਫਾਈਨ ਰੀਅਲ ਸਟੇਟ ਇਨ ਟਰਮਸ ਆਫ ਮੇਰੇ ਕੋਲ ਕਿੰਨੇ ਘਰ ਹੈਗੇ ਆ, ਬਟ ਆਈ ਵੁੱਡ ਰਾਦਰ ਡਿਫਾਈਨ ਕਿ ਅੱਛਾ 5,000 ਸਕੁਅਰ ਫੀਟ, 10,000 ਸਕੁਅਰ ਫੀਟ, 20,000 ਸਕੁਅਰ ਫੀਟ, ਜਾਂ ਡਜ਼ਨਟ ਮੈਟਰ, ਮੈਂ ਵੈਸੇ ਰੈਂਡਮ ਨੰਬਰ ਲੈ ਰਿਹਾ ਕਿ ਇੰਨੇ ਸਕੁਅਰ ਫੀਟ ਦੀ ਮੇਰੇ ਕੋਲ ਰੀਅਲ ਸਟੇਟ ਹੋਣੀ ਚਾਹੀਦੀ ਹੈ। ਜੇ ਡਾਊਨ ਟਾਊਨ ਚ ਐਗਜ਼ਾਮਪਲ ਡਾਊਨ ਟਾਊਨ ਦੀ ਲੈ ਰਹੇ ਜਾਂ $1,000 ਪਰ ਸਕੁਅਰ ਫੀਟ ਵੈਲਿਊ ਹੈਗੀ ਹੈ, ਜੇ ਬੰਦਾ ਕਹਿੰਦਾ ਕਿ ਮੇਰਾ ਲੌਂਗ ਟਰਮ ਗੋਲ ਹੈਗਾ ਮੇਰੇ ਕੋਲ 10,000 ਸਕੁਅਰ ਫੀਟ ਹੋਣਾ ਚਾਹੀਦਾ, ਇਟ ਡਜ਼ਨਟ ਮੈਟਰ ਇੱਕ ਘਰ ਹੈ ਦੋ ਹੈ, ਉਹ ਕੱਲ ਨੂੰ ਇਹਦੀ ਵੈਲਿਊ ਲੈਸ ਹੈ, ਲੌਂਗ ਟਰਮ ਚ ਸਾਨੂੰ ਪਤਾ ਕਿ 3,000 ਤੇ ਚਲੀ ਜਾਏਗੀ ਇਵੈਂਚੁਅਲੀ, ਲੈਸ ਹੈ ਨਿਊਯਾਰਕ ਲੈਵਲ ਤੇ ਚਲੀ ਜਾਏਗੀ ਵਿੱਚ 4,000 to 5,000, ਆਮ ਟਾਕਿੰਗ ਅਬਾਊਟ 20-30 ਇਅਰਸ ਲੇਟਰ, ਤਾਂ ਉਹਦੀ ਟੋਟਲ ਨੈਟਵਰਕ ਕਿੰਨੀ ਕ੍ਰੀਏਟ ਹੋ ਜਾਏਗੀ। ਐ ਕਿਉਂਕਿ ਲੌਂਗ ਟਰਮ ਥਿੰਕਿੰਗ, ਹੁਣ ਉਹਨੂੰ ਛੱਡ ਦੇਣਾ ਇਸ ਆਈਡੀਆ ਨੂੰ, ਅਸਰ ਰੀਅਲ ਸਟੇਟ ਦੀ ਗੱਲ ਹੋ ਰਹੀ ਹੈ, ਹੁਣ ਯੂ ਕਮ ਬੈਕ ਕਿ ਹਾਊ ਡੂ ਆਈ ਗੈਟ ਦੇਅਰ। ਹੁਣ ਉਹਦਾ ਪ੍ਰੋਸੈਸ ਕੀ ਸੀਗਾ, ਬੜੇ ਸਾਰੇ ਵੇਜ਼ ਹੁੰਦੇ ਆ, ਜੇ ਤੁਸੀਂ ਅੱਜ ਮੇਰੇ ਆਫਿਸ ਆਉਣਾ ਤੇ ਇੱਕ ਰੋਡ ਥੋੜਾ ਆਏਗੀ ਮੇਰੇ ਆਫਿਸ ਤੇ, ਅਲੱਗ ਅਲੱਗ ਹਾਈਵੇਜ਼ ਆਉਣੇ ਨੇ, ਅਲੱਗ ਅਲੱਗ ਰੋਡ ਆ ਰਹੀ ਨੇ, ਇੱਕੋ ਹੀ ਤਰੀਕਾ ਥੋੜਾ ਹੁੰਦਾ ਕਿਤੇ ਪਹੁੰਚਣ ਦਾ। ਮੈਂ ਕੀ ਕੀਤਾ ਸੀ, ਮੈਂ ਕਿਹਾ ਇੱਕ ਸੀਕੁਐਂਸ ਹੋਏਗਾ ਰੀਅਲ ਸਟੇਟ ਦਾ, ਸਭ ਤੋਂ ਪਹਿਲੇ ਮੈਂ ਕੀ ਕਹਿੰਦਾ ਰੈਂਟਲ ਇਨਕਮ ਜਨਰੇਟ ਕਰਨੀ ਹੈ, ਰੈਂਟਲ ਇਨਕਮ। ਲੇਕਿਨ ਮੈਂ ਤਾਂ ਸਟੂਡੈਂਟ ਸੀਗਾ, ਮੇਰੇ ਕੋਲ ਪੈਸੇ ਨਹੀਂ ਸੀਗੇ ਡਾਊਨ ਪੇਮੈਂਟ ਦੇ, ਮੈਂ ਅਪਾਰਟਮੈਂਟ ਰੈਂਟ ਕਰਕੇ ਸਭ ਰੈਂਟ ਕਰਤੇ, ਈਚ ਅਪਾਰਟਮੈਂਟ ਤੋਂ $1,000 ਦੀ ਇਨਕਮ ਆਉਣੀ ਸ਼ੁਰੂ ਹੋ ਗਈ। ਫਿਰ ਮੈਂ ਕਿਹਾ ਮੈਂ ਸੈਕਿੰਡ ਅਪਾਰਟਮੈਂਟ ਵੀ ਰੈਂਟ ਕਰ ਸਕਦਾ, ਤਾਂ ਕ੍ਰੈਡਿਟ ਤੇ ਨਹੀਂ ਜਾਂਦਾ, ਕਿਉਂਕਿ ਬੇਸਿਕ ਹੈ, ਮੇਰੇ ਕੋਲ ਮਨੀ ਨਹੀਂ ਹੈਗਾ, ਨਾ ਕ੍ਰੀਏਟਿਵਿਟੀ ਕੈਨ ਹੈਲਪ ਮੀ ਐਟ ਦੈਟ ਪੁਆਇੰਟ। ਸੋ ਆਈ ਸਟਾਰਟਿਡ ਕ੍ਰੀਏਟਿੰਗ, ਮੇਰੇ ਕੋਲ ਅੱਜ ਵੀ ਯੁਧਵੀਰ ਜੀ ਅਸੀਂ 21 ਸਾਲ ਹੋ ਗਏ ਮੈਨੂੰ ਕੈਨੇਡਾ, ਅੱਜ ਵੀ ਮੇਰੇ ਕੋਲ ਅਪਾਰਟਮੈਂਟ ਹੈਗੇ ਨੇ, ਐਂਡ ਕ੍ਰੀਏਟਿੰਗ ਮਨੀ ਨੋਨ ਸਟਾਪ ਫੋਰ ਨੋ ਰੀਜ਼ਨ, ਉਹ ਚ ਕੋਈ ਪੈਸਾ ਨਹੀਂ ਲੱਗਾ ਹੋਇਆ, ਕੋਈ ਕੁਛ ਨਹੀਂ ਲੱਗਾ ਹੋਇਆ। ਅੱਛਾ, ਉਹ ਰੈਂਟਲ ਹੋ ਗਈ, ਜਦੋਂ ਲਾਈਫ ਚ ਥੋੜਾ ਜਾ ਕੇ ਥੋੜਾ ਬੈਟਰ ਹੋਇਆ ਤਾਂ ਮੈਂ ਕਿਹਾ ਹੁਣ ਟ੍ਰੈਡੀਸ਼ਨਲ ਰੀਅਲ ਸਟੇਟ, ਹੁਣ ਮੈਂ ਇਨਕਮ, ਐਵੇਂ ਇਨਕਮ ਵਾਸਤੇ ਕੀਤਾ ਸੀਗਾ ਰੀਅਲ ਸਟੇਟ ਨੂੰ ਕਿ ਮੈਨੂੰ ਇਨਕਮ ਆ ਜਾਏ, ਉਹਦੇ ਲਈ ਪੈਸੇ ਲਗਾਉਣ ਦੀ ਜ਼ਰੂਰਤ ਨਹੀਂ। ਫਿਰ ਮੈਂ ਕਿਹਾ ਹੁਣ ਮੈਂ ਵੈਲਥ ਕ੍ਰੀਏਸ਼ਨ ਜਿਹੜੀ ਹੈਗੀ ਆ ਇਨਕਮ ਤੋਂ ਹਟ ਕੇ ਵੈਲਥ ਕ੍ਰੀਏਸ਼ਨ ਚ ਜਾਣਾ। ਵੈਲਥ ਕ੍ਰੀਏਸ਼ਨ ਲਈ ਯੂ ਹੈਵ ਟੂ ਬਾਏ ਪ੍ਰੋਪਰਟੀਜ਼, ਹੋਲਡ ਇਟ ਫੋਰ ਮੈਨੀ ਮੈਨੀ ਈਅਰਸ, ਸੋ ਲੈਟ ਮੀ ਬਾਏ ਟ੍ਰੈਡੀਸ਼ਨਲ ਪ੍ਰੋਪਰਟੀਜ਼। ਫਿਰ ਮੈਂ ਕੀ ਕੀਤਾ, ਮੈਂ ਟ੍ਰੈਡੀਸ਼ਨਲ ਪ੍ਰੋਪਰਟੀਜ਼ ਬਾਏ ਕਰ ਲਿਆ, ਹੁਣ ਉਸ ਤੋਂ ਬਾਅਦ ਮੈਂ ਰੈਂਟਲ ਵਾਲਾ ਕੰਮ ਛੱਡਤਾ, ਉਸ ਟਾਈਮ ਦੀ ਡਿਮਾਂਡ ਸੀਗੀ। ਉਸ ਤੋਂ ਬਾਅਦ ਇਸ ਸਟੇਜ ਤੇ ਆ ਗਏ ਕਿ ਬਾਈ ਬਾਏ ਕੀਤਾ, यू हैव टू अंडरस्टैंड कि कॉन्टीन्यूसली लर्न करना पड़ेगा, जरा व्हील चल रहा है दुनिया तो नाल चलना पड़ेगा, इको मेथड पे सारी उम्र चलोगे प्रॉफिट होएगा, लेकिन मार्केट प्रॉफिट वापस भी ले लेगी। ये ज्यादा देर तक इको एफर्ट देना लगे रहोगे, वो एफर्ट ने पैसा लेना है, लॉ ऑफ डिमिनिशिंग रिटर्न है कि किसी भी एसेट से दुनिया से तुम पैसे पा दो, पैसे बनेगा इवेंचुअली उसकी प्रॉफिटेबिलिटी खत्म हो जाएगी और स्टैग्नेंट हो जाएगी। न्यूयॉर्क के विच लेस देन 1.1% ग्रोथ रेट है रियल स्टेट का फॉर मेनी मेनी डेकेड्स, क्योंकि लॉ ऑफ डिमिनिशिंग रिटर्न है। तो असि भी उस डायरेक्शन के जा रहे हैं। अच्छा, जो रियल स्टेट की एयरबीएनबी की इनकम आनी शुरू हुई, टोरंटो च कोरोना आया, टोरंटो च डिक्लेयर करता गया कि सिटीज की भी एयरबीएनबी अलाउड नहीं है, आज भी लोग बड़े कर रहे हैं, लेकिन मैं मेरा शुरू तो फंडामेंटल है, कोई भी वेल्थ क्रिएट करनी है, इनकम क्रिएट करनी है विद इन गाइडलाइंस करनी है। मैं एक एक प्रॉपर्टी मेरी जी कंपनी मेरे लिए मैनेज करती थी, वो कहते नहीं सौरव वी कैन स्टिल डू इट, सारे लोग कर रहे हैं कोई प्रॉब्लम नहीं। ऐसा कि नहीं, आई डोंट नीड टू मेक मनी दैट वे, टेक इट ऑफ। अच्छा, फिर नेक्स्ट लेवल क्यों होगा, फिर असं आ गए एज अ इन्वेस्टर, पहले इनकम वेल्थ क्रिएशन, हूं एज अ इन्वेस्टर लेवल से यार जो लोगों ने असाइनमेंट से बेच रहे हैं ना प्रॉब्लम, लेट्स बाय फ्रॉम देम, वो इन्वेस्टर स्टेज आ गई कि यह बाय किया क्विकली क्विकली, जरा पैसा तुझे दो पांच साल कमाना से एक साल कमा लिया है ना। अच्छा, लेकिन उत्थे किड़ी साइकोलॉजी चाहिए सी, उत्थे साइकोलॉजी चाहिए सी जिथे लोगों को डर लगता उत्थे तुसी कर रजिस्ट्री डिसीजन लेना है। मैं एक चीज करना चाहता सीगा जदवीर जी, नहीं कर पाया क्योंकि आप फेल तो होने ही छोटी छोटी चीजों के वड्डी चीजों के, कोरोना टाइम से जो डाउन टाउन तो सारे लोग जा रहे थे दौड़ रहे थे कि यार खत्म हो गया, दैट वॉज द बेस्ट टाइम। उस टाइम मैं डिसाइड किया कि आई एम गोना बाय एज मेनी एज कॉन्डोज पॉसिबल, एक साल के अंदर अंदर मैं कॉन्डोज बाय करांगा, सेम साल च सेल करांगा, आई विल मेक $1 million इन प्रॉफिट और डिक्लेयर एडवर्टाइज करांगा कि हाउ टू बिकम अ मिलियनेयर इन वन ईयर ड्यूरिंग कोरोना टाइम इन रियल स्टेट, जितों जिस सैड सर तो लोग दूर भज रहे हैं। एक टोटली ऑपोजिट डायरेक्शन, जिस चीज को इंसान बिलीव नहीं करता, और मैं कितने बाय कितने सेल कितने, लेकिन $1 million जरा डॉलर है कैचिंग स्टेटमेंट, और एनीथिंग लेस डजंट रियली मेक इट अ न्यूज कि चलो जी इन्ने कमाए थे लेकिन फेल हो गए, बट इट्स ओके, फेलिंग ऑन अ बिगर गोल इज बेटर देन अ सक्सेस ऑन अ स्मॉलर गोल, ऐसे मेरा पर्सनल ओपिनियन है। गोल तो बनाया सीगा। अच्छा, वर्क के सिनेरियो क्यों है, प्रॉफिट ही होया ना, नुकसान तो नहीं होया, ठीक है, न्यूज नहीं बन पाई कि हाउ टू लर्न फ्रॉम अ फाइनेंशियल एडवाइजर हाउ टू बिकम अ मिलियनेयर इन वन ईयर ड्यूरिंग कोरोना टाइम इन रियल स्टेट इन्वेस्टमेंट, जिथे लोग बेच रहे ने तुसी बाय करके ट्रेड भी कर रहे हो। अच्छा, इसमें स्टेजेस सी रियल स्टेट दी, क्या अज मैं और करांगा, अज भी असाइनमेंट बड़े सारे लोग प्रॉपर्टी सेल कर रहे हैं यार निकलना विचो, नहीं हूं नहीं करा हूं, नेक्स्ट स्टेज होगी, व्हाट इज दैट आई एम गोइंग टू डूइंग नेक्स्ट कपल ऑफ इयर्स। समबडी जो कोई बंदा जानना चाहता सीखना चाहता, यू आर मोस्ट वेलकम टू कम एंड अंडरस्टैंड या डिस्कस करना चाहता कर सकते हैं, यू कैन नो कि यार सौरभ की करन जा रहा है, ऐ कर रहा है, जरा बंदा रियल स्टेट भी करना चाहता। मैं की एग्जाम्पल दे रहा है, जो मैं अगले 2-3-4 साल करांगा क्या सारी उम्र करांगा, नहीं, वो फिर चेंज हो जाएगा। क्या अज मैं एयरबीएनबी करांगा, नहीं करांगा, क्या मैं ट्रेडिशनल प्रॉपर्टीज बाय कर रहा है रेंटल बाय लेन, नहीं, क्या मैं असाइनमेंट बाय कर रहे हैं, नहीं, क्या मैं रेंट अपार्टमेंट करके सब रेंट कर रहे हैं, नहीं, जिन्नी चीजें दसी हैं आज तो बाद एनएचओ किसी प्रॉफिट नहीं है मेरे अकॉर्डिंगली, आई एम नॉट चैलेंजिंग इंडस्ट्री ये वो ना ही डिक्लेयर कर रहे हैं, लेकिन मेरे लिए ऐसी चीजों के बीच मार्जिन नहीं है। सो व्हाट आई मीन टू से कंसिस्टेंटली लर्निंग होनी चाहिए, इन्वॉल्वमेंट होनी चाहिए, जो तुम फाइनेंशियली ग्रो करना, सिर्फ रियल स्टेट नहीं है। मैं रियल स्टेट एग्जाम्पल क्यों लेती है, क्योंकि लोगों का फेवरेट टॉपिक है, मेरे ना तो क्रिप्टो पर गल कर लो, तुम मेरे नाल स्टॉक की गल कर लो, तुम म्यूचुअल फंड की गल कर लो, RRSPs हो, TFS हो, GICs से गल कर लो, तुम मेरे प्राइवेट लैंडिंग से कर लो, बिजनेस इन्हों का हर एरिया च, मैं पर्सनली फॉर डेकेड आई मीन दुनिया च ऐसी कोई इन्वेस्टमेंट नहीं हैगी जिसे मैं इन्वॉल्व नहीं रहा, पर्सनली गल कर रहा, प्रोफेसनली तो गल ही नहीं कर रहा कि दूसरे ने रिकमेंड किया, क्योंकि जब तक खुद नहीं किया होगा दूसरे को किदा सुजैशन दे दोगे, दे सकते हो बिल्कुल दे सकते हो, थोड़ी जी थोरेटिकल होगी, उस 50-50 चांसिस भी होंगे कि शायद वो कल नू सुजेशन दूसरे नू हेल्प कर जाए, लेकिन जब खुद ही नहीं किया तो दूसरे नू किस बेसिस से असं एडवाइस दे रहे हैं, फिर सिर्फ पॉजिटिविटी ही दे रहे हैं, विच इज ऑल्सो अ गुड थिंग, किसी पॉजिटिविटी दे दो, लेकिन वो डेंजरस हो सकती है, दूजा बंदा पॉजिटिविटी का आके कुछ भी कर दे, वन शुड बी रिस्पॉन्सिबल, जो तो भी कभी किसी आंसर देना यू हैव टू बी वेरी रिस्पॉन्सिबल कि यार जी मैं चीज बोलन जा रहे हैं ऐसे बेस से कि कोई बंदा डिसीजन ना ले ले, तो ऐ होगी एक चीज। दूजी चीज मैं एक होर पॉइंट बोलिया सीगा लास्ट टाइम कि सोशल प्रूफ अपनी लाइफ दे विच लोगों लई अपनी पर्सनैलिटी उस लैवल से लै जाओ, अपनी रेपुटेशन उस लैवल से लै जाओ कि बिहाइंड द सीन वी लोकी पीपल कैन वॉच फॉर यू कि नहीं यार जो पर्सन कह रहे हैं ना तो ठीक ही कह रहा है, डजंट मैटर, ऐ कोई इवेंट नहीं होगा, ए हौली हौली ओवर द पीरियड ऑफ सालों साल डेकेड्स लग जाएंगे उस लैवल की पर्सनैलिटी तक पहुंचने, ਲੇਕਿਨ ਉਹ ਤਦ ਹੀ ਆਏਗੀ ਜਦੋਂ ਤੁਸੀਂ ਲਾਈਫ ਚ ਹਰ ਏਰੀਆ ਚ ਰਿਸਪੋਂਸੀਬਲੀ ਕੰਮ ਕੀਤਾ, ਲੋਕੀ ਤੁਹਾਡੇ ਤੇ ਰਿਲਾਏ ਕਰ ਸਕਦੇ ਨੇ, ਤੁਸੀਂ ਵੈਲਿਊ ਇੰਨੀ ਦਿੱਤੀ ਹੈ ਸੋਸਾਇਟੀ ਨੂੰ ਕਿ ਸੋਸਾਇਟੀ ਵਿਲ ਸਟਾਰਟ ਸਪੀਕ ਸੋ ਹਾਈਲੀ ਆਫ ਯੂ। ਜੇ ਇਹ ਵੀ ਇਵੈਂਟ ਤੁਹਾਡੀ ਲਾਈਫ ਇਦਾਂ ਦਾ ਹੋਣਾ ਸ਼ੁਰੂ ਹੋ ਜਾਂਦਾ, ਯੂ ਵਿਲ ਸੀ ਕਿ ਤੁਹਾਡੀ ਫਾਈਨੈਂਸ਼ੀਅਲ ਗੱਲ ਕਿੱਥੇ ਪਹੁੰਚਣੀ ਸ਼ੁਰੂ ਹੋ ਜਾਏਗੀ, ਕਿਉਂਕਿ ਇਹਦੇ ਨਾਲ ਤੁਹਾਡੀ ਕ੍ਰੈਡੀਬਿਲਟੀ ਬਣਨੀ ਸ਼ੁਰੂ ਹੋ ਜਾਂਦੀ ਹੈ। ਬੇਸ਼ੱਕ ਤੁਸੀਂ ਘਰ ਹੀ ਕਿਉਂ ਨਹੀਂ ਬੈਠੇ ਹੋ, ਯਾਰਾਂ ਦੋਸਤਾਂ ਦੇ ਵਿੱਚ ਕਿਉਂ ਨਹੀਂ ਬੈਠੇ, ਜਦੋਂ ਤੁਸੀਂ ਵੀ ਆਪਣਾ ਓਪੀਨੀਅਨ ਦਿੰਦੇ ਹੋ ਤਾਂ ਪੀਪਲ ਆਰ ਲਿਸਨਿੰਗ ਦੈਟ ਗਿਵਿੰਗ ਕ੍ਰੈਡੀਬਿਲਿਟੀ ਟੂ ਵਟ ਐਵਰ ਯੂ ਸੇਇੰਗ। ਇਹ ਨਹੀਂ ਕਿ ਇਸ ਪੁਆਇੰਟ ਤੇ ਇਸ ਬੰਦੇ ਨੂੰ ਨੌਲੇਜ ਆ, ਉਹਨਾਂ ਨੂੰ ਤੁਹਾਡਾ ਬੈਕਗ੍ਰਾਉਂਡ ਪਤਾ, ਪਿਛਲੇ 10-20 ਸਾਲਾਂ ਤੋਂ ਜਦੋਂ ਵੀ ਕਿਸੇ ਟੌਪਿਕ ਤੇ ਤੁਹਾਡੇ ਨਾਲ ਗੱਲ ਹੋ ਰਹੀ ਹੈ, ਯੂ ਹੈਵ ਸਮਥਿੰਗ ਵੈਲਿਊਏਬਲ ਟੂ ਆਫਰ। ਆਪਣੀ ਪਰਸਨੈਲਿਟੀ ਨੂੰ ਲੈ ਕੇ ਜਾਓ ਜਿੰਨੀ ਯੰਗ ਏਜ ਤੇ ਸ਼ੁਰੂ ਹੋ ਜਾਓ। ਮੈਨੂੰ ਨੀ ਪਤਾ ਇਸ ਟਾਈਮ ਕਿੰਨੇ ਯੰਗ ਲਿਸਨਰ ਸੁਣ ਰਹੇ ਨੇ, ਤਾਨੀਆ ਜੀ ਸੁਣ ਰਹੇ ਨੇ, ਪ੍ਰੋਬਲੀ ਯੰਗਸਟ ਬੇਸਡ ਔਨ ਤਿੰਨ ਹੀ ਬੰਦੇ ਆਪਾਂ, ਜਦਵੀਰ ਜੀ ਤੁਸੀਂ ਮੈਂ ਔਰ ਤਾਨੀਆ ਜੀ ਇਸ ਟਾਈਮ, ਜੋ ਮੈਨੂੰ ਕੰਫਰਮ ਹੈ ਕਿ ਤਿੰਨ ਬੰਦੇ ਦੇ ਹੈਗੇ ਨੇ। ਸੋ ਦਿਸ ਇਜ਼ ਦਾ ਏਜ ਵੈਨ ਯੂ ਵਾਂਟ ਟੂ ਗੈਟ ਸਟਾਰਟਡ। ਆਈ ਐਮ ਸ਼ੋਰ ਦੇਰ ਆਰ ਮੋਰ ਲਿਸਨਰ, ਬਟ ਆਈ ਐਮ ਜਸਟ ਸੇਇੰਗ ਕਿ ਦੈਟਸ ਅ ਕੰਫਰਮੇਸ਼ਨ ਆ ਹੈ। ਸੋ ਬਿਕੋਜ਼ ਯੂ ਆਰ ਦਾ ਯੰਗਸਟ ਵਨ, ਆਈ ਵੁੱਡ ਸੇ ਕਿ ਦਿਸ ਇਜ਼ ਦਾ ਟਾਈਮ ਵੈਨ ਯੂ ਸਟਾਰਟ ਟੂ ਬਿਲਡ ਦੀ ਰੈਪੂਟੇਸ਼ਨ ਜੋ ਕਿ ਕੀਤੀ ਹੋਈ ਹੈ। ਤੁਸੀਂ ਜਗਵੀਰ ਜੀ ਬੋਲ ਰਹੇ ਸੀਗੇ ਤੁਹਾਡੇ ਬਾਰੇ ਇੰਨਾ ਅੱਛਾ ਬੋਲ ਰਹੇ ਸੀ, ਇਸ ਦਾ ਮਤਲਬ ਕਿ ਉਹ ਪਾਸ ਤਾਂ ਸ਼ੁਰੂ ਹੋ ਗਿਆ, ਵਿਚ ਹੀ ਆਲਸੋ ਸੈਡ ਕਿ ਵਿਦ ਕਮਿੰਗ ਈਅਰ ਦੈਨ ਵਟ ਨਾਟ ਯੂ ਕੈਂਟ ਇਮੈਜਿਨ ਕਿ ਵਟ ਅਪ ਟੂ ਵਟ ਐਕਸਟੈਂਡ ਦਿਸ ਇਜ਼ ਗੋਇੰਗ ਟੂ ਹੈਲਪ ਯੂ। ਉਹਦੇ ਬਾਅਦ ਚੋਂ ਲਾਈਫ ਦੇ ਵਿੱਚ ਡਿਸਿਪਲਿਨ, ਡਿਸਿਪਲਿਨ ਲਾਈਫ ਚ ਸਿਰਫ ਫਾਈਨੈਂਸ਼ੀਅਲੀ ਡਿਸਿਪਲਿਨ ਨਹੀਂ ਲੈ ਕੇ ਆਉਣਾ, ਲਾਈਫ ਦੇ ਹਰ ਏਰੀਆ ਚ ਡਿਸਿਪਲਿਨ ਲੈਣਾ। ਐਜ ਸਿੰਪਲ ਐਜ ਫੂਡ ਦੀ ਹੈਬਿਟ ਹੀ ਕਿਉਂ ਨਾ ਹੈ, ਤੁਸੀਂ ਕਹੋਗੇ ਉਹਦੇ ਨਾਲ ਕੀ ਫਰਕ ਪੈਂਦਾ, ਪੈਂਦਾ ਫਰਕ, ਫਾਈਨੈਂਸ਼ੀਅਲੀ ਵੀ ਫਰਕ ਪਏਗਾ, ਹੈਲਥ ਚ ਵੀ ਫਰਕ ਪਏਗਾ, ਤੁਹਾਡੀ ਪਰਸਨੈਲਿਟੀ ਚ ਵੀ ਫਰਕ ਪਏਗਾ। ਡਿਸਿਪਲਿਨ ਬੜਾ ਜ਼ਰੂਰੀ ਹੈ, ਡਿਸਿਪਲਿਨ ਦਾ ਮਤਲਬ ਸਟ੍ਰਿਕਨੈਸ ਨਹੀਂ ਹੈ, ਮਤਲਬ ਡਿਸਿਪਲਿਨ ਯੂ ਵਾਂਟ ਟੂ ਫੋਲੋ। ਮੈਨੂੰ ਪਤਾ 8:30 ਤੇ ਮੇਰਾ ਬ੍ਰੇਕਫਾਸਟ ਹੈ ਤੇ 8:30 ਦੇ, 1:00 ਮੇਰੇ ਆਫਿਸ ਲੰਚ ਹੈ ਤੇ 1:00 ਹੈ, ਔਰ ਹਰ ਬੰਦਾ ਲੰਚ ਤੇ ਮੈਂ ਖੁਦ ਕੰਪਿਊਟਰ ਆਫ ਕਰ ਦਿੰਦਾ ਸਾਰਿਆਂ ਦੇ ਕਮਰੇ ਚ ਜਾ ਕੇ। ਵੈਸੇ ਤੁਹਾਨੂੰ ਸਾਰੇ ਟਿਊਨਡ ਇਨ ਹੋ ਚੁੱਕੇ ਹੋ, ਅਸੀਂ ਨੂੰ ਹਰ ਬੰਦੇ ਦਾ ਕੰਪਿਊਟਰ ਆਫ, ਕਿਸੇ ਦਾ ਫੂਡ ਬਾਹਰੋਂ ਨਹੀਂ ਆਉਂਦਾ, ਸਾਰਾ ਆਪਣਾ ਘਰੋਂ ਲੈ ਕੇ ਆਉਣਗੇ। ਉਹ ਮੇਰੀ ਆਦਤ ਸੀਗੀ, ਇਵੈਂਚੁਅਲੀ ਉਹ ਕੀ ਹੈ ਕਿ ਆਫਿਸ ਸਾਰਿਆਂ ਨੂੰ ਹੋ ਗਿਆ, ਔਰ ਸ਼ਾਮੀ 6 ਵਜੇ ਡਿਨਰ। ਵੈਸੇ ਹੋ ਸਕਦਾ 5 ਮਿੰਟ ਇੱਧਰ ਤੇ ਉੱਧਰ ਹੋ ਜਾਣ, ਲੇਕਿਨ ਇਹ ਕੋਈ ਸਟ੍ਰਿਕਟ ਮਿਲਟਰੀ ਰਜੀਮ ਨਹੀਂ ਹੈਗਾ, ਇਹ ਚੋਇਸ ਹੈਗੀ ਹੈ। ਡਿਸਿਪਲਿਨ ਇੱਕ ਵਾਰ ਬਣ ਗਿਆ ਫਿਰ ਉਹੀ ਹੁਣ ਚੱਲੀ ਜਾ ਰਿਹਾ, 8:30, 1:00 ਐਂਡ 6:00 ਪੀਰੀਅਡ। ਤੁਸੀਂ ਇਹ ਜਿਹੜਾ ਡਿਸਿਪਲਿਨ ਹੈਗਾ, ਦੇਖੋ ਫਾਈਨੈਂਸ਼ੀਅਲ ਸਕਸੈਸ ਜਿਹੜਾ ਇਟਸ ਨੋਟ ਅਬਾਊਟ ਕਿ ਕਿਆ ਤੁਸੀਂ ਅੱਜ ਰਾਈਟ ਡਿਸੀਜਨ ਲੈ ਗਏ ਆਪਣੀ ਇਨਵੈਸਟਮੈਂਟ ਚ ਕਿ ਨਹੀਂ, ਇਹ ਇੱਕ ਉਹ ਡਿਸਿਪਲਿਨ ਰਹਿਣਾ ਪਏਗਾ ਸਾਲੋਂ ਸਾਲ ਫੋਰ ਡੈਕੇਡਸ ਟੂ ਕਮ। ਜਿੱਦਾਂ ਹੈਲਥ ਦੇ ਵਿੱਚ ਬੰਦਾ ਕਹਿੰਦਾ ਯਾਰ ਅੱਜ ਤਾਂ ਮੇਰੇ ਪੂਰੇ ਮਸਲ ਬਣ ਗਏ, ਮੈਂ ਪੂਰਾ ਮਸਕੂਲਰ ਹੋ ਗਿਆ, ਅੱਜ ਤੋਂ ਬਾਅਦ ਤਾਂ ਛੱਡ ਨਹੀਂ, ਉਹਨਾਂ ਅੱਗੇ ਮੇਨਟੇਨ ਕਰਨਾ ਪੈਣਾ ਲਾਈਫ ਟਾਈਮ। ਉਹ ਡਿਸਿਪਲਿਨ ਕੈਰੀ, ਉਹ ਡਿਸਿਪਲਿਨ ਹੀ ਮੇਕ ਸ਼ੋਰ ਕਰੇਗਾ ਕਿ ਤੁਸੀਂ ਕੈਰੀ ਆਨ ਕਰੋਗੇ, ਤੁਹਾਡੀ ਵੈਲਥ ਕ੍ਰੀਏਟ ਹੋ ਗਈ। ਡਿਸਿਪਲਿਨ ਚਾਹੀਦਾ। ਬੜੇ ਸਾਰੇ ਲੋਕ, ਲਾਸਟ ਟਾਈਮ ਮੈਂ ਤੁਹਾਨੂੰ ਕੁਝ ਫੈਕਟਸ ਦਿੱਤੇ ਸੀਗੇ, ਆਈ ਥਿੰਕ ਪਿਛਲੇ ਹਫਤੇ, ਕਿ ਜਿੰਨੇ ਵੀ ਮਿਲੀਅਨੇਅਰਸ ਆ ਦੁਨੀਆ ਦੇ, 44.2% ਜਿਹੜੇ ਹੈਗੇ ਦੇ ਐਂਡ ਆਫ ਲੂਜ਼ਿੰਗ ਆਲ ਦੇਅਰ ਵੈਲਥ। 44% ਆਫ ਦ ਮਿਲੀਅਨੇਅਰ ਜਿਹੜੇ ਬਣ ਚੁੱਕੇ ਹੈ ਦੇ ਐਕਚੁਅਲੀ ਗੋ ਟੂ ਦਾ ਪੋਵਰਟੀ ਲੈਵਲ। ਕਿਉਂ? ਡਿਸਿਪਲਿਨ ਛੱਡਤਾ, ਉਹਦੇ ਬਾਅਦ ਚੋਂ ਫਿਰ ਉਹ ਜਿਹੜੇ ਜਿਹੜੇ ਛੋਟੀਆਂ ਛੋਟੀਆਂ ਚੀਜ਼ਾਂ ਕਰਕੇ ਉੱਥੇ ਪਹੁੰਚੇ ਸੀ, ਉੱਥੇ ਪਹੁੰਚ ਕੇ ਉਹ ਛੋਟੀਆਂ ਚੀਜ਼ਾਂ ਕਰਨੀਆਂ ਛੱਡਤੀਆਂ, ਹੈ ਨਾ। ਸੋ ਨੈਕਸਟ ਲੈਵਲ ਤੇ ਜੇ ਲਾਈਫ ਦੇ ਵਿੱਚ ਪਹੁੰਚਣਾ, ਡਿਸਿਪਲਿਨ ਇਜ਼ ਵੈਰੀ ਵੈਰੀ ਇੰਪੋਰਟੈਂਟ, ਜੋ ਕਿ ਮੈਂ ਕੀ ਕਹੀ, ਕਿ ਰੂਟੀਨ ਹੋਣੀ ਚਾਹੀਦੀ ਹੈ, ਬੇਸ਼ੱਕ ਉਹ ਫੂਡ ਦੀ ਹੋਏ, ਐਕਸਰਸਾਈਜ਼ ਦੀ ਹੋਏ, ਜਾਂ ਫਾਈਨੈਂਸ਼ੀਅਲ ਮੈਟਰਸ ਦੀ ਹੋਏ, ਹੈਲਥ ਦੀ ਹੋਏ, ਜਾਂ ਸੋਸ਼ਲ ਸਰਵਿਸ ਦੀ ਹੋਏ, ਇੱਕ ਰੂਟੀਨ ਹੋਣੀ ਚਾਹੀਦੀ ਹੈ, ਉਸ ਚੀਜ਼ਾਂ ਨੂੰ ਜ਼ਿਆਦਾ ਇਫੈਕਟਿਵ ਲੈ ਕੇ ਜਾਂਦਾ, ਹੈ ਨਾ। ਅੱਛਾ, ਕਿਸੇ ਵੀ ਲੈਵਲ ਤੇ ਤੁਸੀਂ ਪਹੁੰਚ ਜਾਓ, ਰੁਕਣਾ ਫੇਰ ਵੀ ਨਹੀਂ। ਮੈਂ ਫੇਰ ਇੱਕ ਪਰਸਨਲ ਐਗਜ਼ਾਮਪਲ ਦੇ ਦੇਣਾ, ਓਵਰ ਸਟੇਟਮੈਂਟ ਹੋਏਗੀ, ਲੇਕਿਨ ਆਈ ਥਿੰਕ ਆਈ ਐਮ ਐਟ ਦ ਪੀਕ ਆਫ ਮਾਈ ਹੈਲਥ। ਪੀਕ ਆਫ ਮਾਈ ਹੈਲਥ ਦਾ ਮਤਲਬ, ਮੈਂ ਕਦੇ ਆਪਣੇ ਆਪ ਨੂੰ ਜਿੱਥੇ ਇਮੈਜਿਨ ਕਰਦਾ ਸੀ ਨਾ ਕਿ ਕੋਈ ਪਰਸਨ ਦੀ ਹੈਲਥ ਫਿਜ਼ੀਕ ਕਿੱਦਾਂ ਹੋਣੀ ਚਾਹੀਦੀ, ਆਈ ਥਿੰਕ ਆਈ ਐਮ ਐਟ ਦੈਟ ਲੈਵਲ ਰਾਈਟ ਨਾਓ। ਲੇਕਿਨ ਉਹਦੇ ਬਾਵਜੂਦ ਕਿ ਅੱਜ ਫਿਰ ਮੈਨੂੰ ਰਿਲੈਕਸ ਕਰ ਲੈਣਾ ਚਾਹੀਦਾ? ਨਹੀਂ, ਮੈਂ ਤੁਹਾਨੂੰ ਟਰੂ ਐਗਜ਼ਾਮਪਲ ਦਿੰਦਾ। ਮੇਰੇ ਜਿਹੜੇ ਟ੍ਰੇਨਰ ਹੈਗੇ ਨੇ, ਉਹ ਹੀ ਇਜ਼ ਕੰਪੀਟਿੰਗ ਇਨ ਨਵੰਬਰ ਐਂਡ, ਹੈ ਨਾ, ਉਹ ਫੋਰ ਦ ਜੋ ਵੀ ਕੰਪੀਟੀਸ਼ਨ ਹੁੰਦੇ ਆ। ਅੱਛਾ, ਹੁਣ ਉਹ ਬੜੀ ਸਟ੍ਰਿਕਟ ਰਜੀਮ ਤੇ ਜਾ ਰਹੇ ਅਗਲੇ 2 ਮਹੀਨੇ ਲਈ, ਹੈ ਨਾ, ਉਹ ਕਿਉਂਕਿ ਉਹਨਾਂ ਨੇ ਪ੍ਰੈਪਰੇਸ਼ਨ ਕਰਨੀ ਹੈ। ਅੱਛਾ, ਮੈਂ ਕਿ ਡਿਸਾਈਡ ਕੀਤਾ, ਮੈਂ ਕਿਹਾ ਯਾਰ ਇਹ ਬੰਦੇ ਨੂੰ ਤਾਂ ਕਰਨਾ ਹੀ ਪੈਣਾ, ਤਾਂ ਕੋਈ ਚੋਇਸ ਹੀ ਨਹੀਂ ਹੈਗੀ। ਔਰ ਬੜੀ ਡਿਫੀਕਲਟ ਰਜੀਮ ਹੋਣ ਵਾਲੀ ਆ 2 ਮਹੀਨੇ ਦੇ ਵਿੱਚ, ਜਿੱਥੇ ਤੁਹਾਡੀ ਫੂਡ ਕੰਟਰੋਲ ਐਂਡ ਵਾਟਰ ਕੰਟਰੋਲ ਐਂਡ ਸਾਲਟ ਕੰਟਰੋਲ, ਜੇ ਤੁਸੀਂ 4 ਤੋਂ 6 ਵਜੇ ਜਿਮ ਤੋਂ ਆਏ ਹੋ ਤੇ 8 ਵਜੇ ਫਿਰ ਜਿਮ ਜਾਣਾ, ਤਾਂ ਮਤਲਬ 2 ਘੰਟੇ ਘਰ ਆਏ ਹੋ, ਵਾਪਸ ਫਿਰ ਵਾਪਸ ਜਾ ਰਹੇ ਹੋ, ਇਹ ਤਾਂ ਇੱਕ ਪ੍ਰੋਫੈਸ਼ਨਲ ਦੀ ਰਜੀਮ ਹੈ ਨਾ। ਹੁਣ ਜੇ ਮੇਰੀ ਹੈਲਥ ਠੀਕ ਵੀ ਹੈ, ਮੈਂ ਕੀ ਡਿਸਾਈਡ ਕੀਤਾ, ਮੈਂ ਆਪਣੇ ਟ੍ਰੇਨਰ ਨੂੰ ਕਿਹਾ ਕਿ ਯੂ ਨੋ ਵਟ, ਆਮ ਗੋਨਾ ਸ਼ੈਡੋ ਯੂ ਫੋਰ ਨੈਕਸਟ 2 ਮੰਥ। ਜਦੋਂ ਵੀ ਜਾ ਰਹੇ ਹੋ ਨਾ ਐਕਸਰਸਾਈਜ਼ ਕਰਨ ਜਾ ਰਹੇ, ਉਹ ਕਹਿੰਦਾ ਯਾਰ ਯੂ ਆਰ ਨੋਟ ਕੰਪੀਟਿੰਗ, ਤੁਸੀਂ ਕੰਪੀਟੀਸ਼ਨ ਥੋੜਾ ਕਰ ਰਹੇ ਹੋ, ਜਿਹੜਾ ਤੁਸੀਂ ਜਾਣਾ। ਮੈਂ ਕਹਿੰਦਾ ਇੱਥੋਂ ਕੀ ਮੈਂ ਕੰਕਲੂਡ ਕਰ ਰਿਹਾ ਕਿ ਜਿਹੜੇ ਲੋਕ ਫਾਈਨੈਂਸ਼ੀਅਲੀ ਵੀ ਸਕਸੈਸ तो क्यों दूसरे बंदे का डिसिप्लिन बड़ा स्ट्रांग है, वह डिसिप्लिन मेरे ट्रेनर का डिसिप्लिन मेरे तो ज्यादा स्ट्रांग है। मैनू तुसी कहोगे सौरभ जी कुकी खा लो, शायद मैं खा भी लांगा, मेरे ट्रेनर नु कहोगे तुसी दस बंदे उन्हें जिन्ना मर्जी कह दो मतलब ही नहीं हाथ लगा दे, तो फिर क्या मैं उस पर्सन नु फॉलो करना चाहिए? डेफिनेटली करना चाहिए। क्या वह इफेक्ट आ जाएगा मेरे? बिल्कुल आएगा। तो पॉइंट इज वी कैन लर्न, अपना डिसिप्लिन नहीं बन रहा तो दूजे के नाल जुड़ जाओ, फाइनेंशियली क्यों ना हो। उस तो बाद दूसरे नु वैल्यू पहले देनी है, वेल्थ तुहाडे कोल बाद चो आनी है। मतलब ही नहीं है कि यू कैन एनी पर्सन कैन बिकम वेल्दी विदाउट गिविंग वैल्यू टू द सोसाइटी। और जिनी जेन्युइन वैल्यू दोगे उन्नी वेल्थ तुहाडे वल आनी है। वेल्थ जरा एक नैचुरल बाय प्रोडक्ट बन जाता है वैल्यू जी प्रोवाइड करनी, लेकिन जेन्युइन होनी चाहिए है। और ऐसे एक्सपेक्टेशन वैल्यू नहीं देनी कि एक दिन मेरे को वेल्थ आएगी पैसा आएगा। जिन्नी भी तुसी मेंटल सपोर्ट इमोशनल सपोर्ट या किसी भी तरह की फाइनेंशियल एजुकेशन सपोर्ट या किसी भी तरह की क्रिएट करोगे सोसाइटी वास्ते उदी इक्वल और हायर वैल्यू च वेल्थ ने तुहाडे कोल वापस आना है। और आंदा ही आंदा मेजर डिफरेंस है। मैं फिर क्विकली मे बी सेम ही एग्जाम्पल दे देना, मैं शायद पहले भी देती सी। मेरे ट्रेनर जड़े है मैं 2 साल इन्हों मेरे नाम जो सके पे करता सी, ही इज वेरी वेरी एक्सपेंसिव ट्रेनर बेस्ड ऑन द मार्केट, आई टेल यू अराउंड $40,000 a year, ठीक है ना। 2 साल बाद इन्होंने मैंने कहा कि सौरभ आई एम नॉट गोइंग टू चार्ज यू द मनी फॉर द रेस्ट ऑफ द लाइफ। मैं व्हाट डू यू मीन, क्यों नहीं करना? मैं क्या, मैं तो कभी छड़ा ही नहीं है बिकॉज आई नीड अ ट्रेनर फॉर द रेस्ट ऑफ द लाइफ। कहते पहले तो गल तुम जरूरत ही नहीं है ट्रेनर की, यू गुड टू गो, इवन यू कैन बिकम द ट्रेनर इफ यू वांट, है ना। मैं क्या नहीं, मेरा तो गोल नहीं है। ही सैड कि नहीं, वो 2 घंटे जरा मैं तुम ट्रेन करना, 1 घंटा 1.5 घंटा 2 घंटे, वो 2 घंटे मेरी मेंटल ट्रेनिंग हो जाती है। यू आर माई मेंटर, आई नेवर टोल्ड इट टू यू, लेकिन मैं तुम्हें पता ही नहीं मैं 2 सालों को कितना सीख रहा था। आई एम नेवर गोइंग टू चार्ज यू एनी मनी। अच्छा हूं तो मैं तुम्हें मैथमेटिकल इक्वेशन दसन लगा सी कि मतलब क्या था। $40,000 महीना लैसे मैं ट्रेनर 20 साल रखना सी, लैस अज्यूम करते हैं अज तो बाद उन्होंने करीब वैल्यू कॉस्ट भी हाई नहीं गई। 40,000 20 साल मल्टीप्लाई कर लो $8,00,000 जरा इन नहीं देना पेगा। वही $8,00,000 जो इनवेस्ट कर दिए तो आई एम प्रीटी श्योर $3 million की वैल्यू हैगी। जो उस पर्सन ने कहता ना कि आई एम नॉट गोइंग टू चार्ज यू, इस दमला तो 20 साल बाद आई शुड हैव एडिशनल $3 million ऑफ वर्क कितों क्रिएट हो गई। जब उन्होंने देखा कि उन्हें वैसे ही ऑफर करता नहीं, समथिंग एक्सचेंज उन्होंने शायद मिल गया सी 2 साल, या उन्हें मेक श्योर कर लिया यार बंदे तो आज मेरी जरूरत ही नहीं हैगी, तो हम कभी भी छड़ सकता है। उन्हें की किया, उन्हें हुक पा लिया। देखो कितना अनजाने बिना प्रिंसिपल जाने हुए बंदे ने की किया कि यार तो बंदे मेरी लोड़ भी नहीं है, किसी भी टाइम शायद छड़ देगा मैनू। उन्होंने नहीं लगे कि शायद सारी उम्र मैनू पे करता रहेगा। उन्हें क्या यार छड़ देगा, मेरी इनकम जो जाएगी सो जाएगी, वो तो मैं किसी को होर कमा लगा, इनू मैं अपने कि रख लव। मैं समझदा उसकी अंडरस्टैंडिंग। उन्हें की किया, उन्हें कहा यार आई एम नॉट गोना चार्ज यू, हू वुडंट प्रेफर। मैं तो पे करके भी उन्होंने रखने रेडी सी, लेकिन आई विल पे हिम बैक इन मैनी डिफरेंट वेज। द पॉइंट इज मैं की कह रहा हूं, जो वैल्यू प्रोवाइड की होगी, छोटी जी वैल्यू अनजाने किसी देती हुई की होया $2-3 million का लॉन्ग टर्म से इफेक्ट पै गया इस चीज का। तो छोटिया छोटिया चीजा है जड़िया इवेंचुअली और ते सारे लाइफ चीजा बड़ी सारी चीजा तुम पे ऑफ कर रही, तुम पता ही नहीं होंगे कि तड़िया की कितिया हुई चीजा तुम बेनीफिट दे रही है। जसवीर जी तुम क्या कि किन्ना वधिया अपने तेजे पूरी कंपनी के सारे अच्छे लोग ने अट्रैक्ट कर रहे ने। तान्या जी ने क्या कि यार सारे अच्छे लोग ही मिल रहे ने, और तुसी कमेंट किया सीगा वो क्यों मिल रहे ने। पहली गल देखो जरा पहले तो पॉजिटिव आउटलुक चाहिए है लाइफ के। अच्छा तुम प्रिंसिपल का पता है कि नहीं पता, वो वर्क कर रही है बिहाइंड द सीन तो वर्क कर रही होंगे चीजा, ठीक है। दूसरी चीज ए कि ताड़ी वैल्यूज की है, ताड़ा करैक्टर की है, क्या ए भी ताड़ी फाइनेंशियल फाउंडेशन बिल्ड कर रहा है, हर तरह की बिल्ड कर रहा है। लेकिन क्योंकि असं फाइनेंशियल तो ज्यादा बोलते हैं, इसलिए मैं कह रहा हूं यस ताड़ी वैल्यूज की है, ताड़ा करैक्टर की है, ताड़ी काइंडनेस रिस्पैक्ट इंटीग्रिटी की है, वो चीजा के अकॉर्डिंगली तुम लोगों को अट्रैक्ट कर रहे हो, वो अकॉर्डिंगली तुम अपॉर्चुनिटीज मिल रही है। तीसरा रीजन की हो सकता कि तानिया जी क्यों इन्ने लोग मिल रहे हैं अच्छे, बिकॉज शी इज ओपन टू द कनैक्शन। जरा बंदा ओपन ही नहीं होगा पॉजिटिविटी नहीं होगी, पॉजिटिविटी होगी तो बंदा ओपन होएगा टू मीट न्यू पीपल, है ना। जेन्युइन एंगेजमेंट होएगी, वो रिलेशनशिप बिल्ड होंगे हैं। जिदा रिलेशनशिप बिल्ड होंगे किसी अच्छे बंदे ना, वो बंदे दे अगे अच्छे बंदे नाल होंगे, वो बन गया ना सर्कल बनना शुरू हो गया। उसके बाद उस पर्सन नू सेल्फ अवेयरनेस हैगी अपने बारे, उन्होंने अपनी बाउंड्रीज पता, उन्होंने अपनी सेल्फ अवेयरनेस हैगी, सेंस हैगी सेल्फ अवेयरनेस की, उन्होंने पता है मेरी हेल्दी बाउंड्रीज किनी है। वो बंदा अलाउ ही उन्होंने करेगा अपनी बाउंड्रीज, हेल्दी बाउंड्रीज जिन्हों अवेयरनेस हैगी, जिन्हों अवेयरनेस नहीं हैगी हर तरह का बंदा अट्रैक्ट कर जाएगा अपनी लाइफ के। लेकिन हेल्दी बाउंड्रीज का मतलब की यू आर क्लियर कि ए मेरी वैल्यूज है, ए मेरा करैक्टर है, यस आई एम ओपन टू कनेक्शन बट बेस्ड ऑन दिस वैल्यूज एंड दिस करैक्टर, यस आई एम पॉजिटिव बट दिस इज द एरिया। है ना, जजमेंट गुड होएगी। जजमेंट जिस बंदे की गुड है जो राइट बंदे कितना नहीं कनेक्ट अट्रैक्ट करेगा, जजमेंट राइट है कि किन्ने नाल कनेक्ट करना है, किन्ने नाल नहीं कनेक्ट करना। यह छोटिया छोटिया चीजा इदा दी बड़िया सारिया होर चीजा होंदिया जिहड़ियां लाइफ च मैटर करदिया हैगियां, लेकिन बड़िया सारिया ऐसी चीजा सानू पिछे नू भी खींचदियां। बड़े सारे साइकोलॉजिकल ट्रिगरस होंदे ने, 50, 100, 200 आई थिंक आई डोंट नो एग्जैक्ट, ऐसे बड़े सारे साइकोलॉजिकल ट्रिगरस होंदे ने जिहड़े सानू इन्फ्लुएंस करदे ने, अगे भी लैके जांदे ने और पिछे भी लैके जांदे ने। बड़े सारे लोग साडे जिहड़े डिसीजनस होंदे आ ओह बड़ी बार इन्फ्लुएंस होंदे आ बेस्ड ऑन अदर पीपल, बेस्ड ऑन स्पाउस फैमिली या एक्सटर्नल प्रेशर दे बेस ते असीं लाइफ च डिसीजन लै जांदे हुंदे आ। कई बार देखो की हुंदा, कई बार कोई भी चीज साडे लई बड़ी सही हो सकदी है, फाइनेंशियली गल कर लैने स्पेशली, वैसे तुसीं जॉब कर रहे हो, तुसीं बिजनेस करना चाहते हो, एज एन एग्जाम्पल, साडे स्पाउस ने मना कर देना कि नहीं नहीं मैनू नहीं लग रहा ठीक है, हले बच्चे छोटे है, ये वो नहीं करना। ओके, साइकोलॉजिकल ट्रिगर कर गया ਉਹ ਬੰਦੇ ਨੇ ਸਪਾਊਸ ਨੂੰ ਉਹਦੇ ਕੰਸਰਨ ਨੂੰ, ਜਿਹੜਾ ਉਹਨਾਂ ਦਾ ਕੰਸਰਨ ਸੀਗਾ ਕਿ ਨਹੀਂ ਨਹੀਂ ਬੱਚੇ ਛੋਟੇ ਹਾਲੇ ਇੱਦਾਂ ਦਾ ਚਾਂਸ ਨਹੀਂ ਲੈਣਾ, ਉਹਨੂੰ ਅਸੈਪਟ ਕਰ ਲਿਆ, ਉਹਨੂੰ ਐਡਰੈਸ ਨਹੀਂ ਕੀਤਾ, ਉਹਦਾ ਸਲਿਊਸ਼ਨ ਨਹੀਂ ਫਾਇੰਡ ਕਰਕੇ ਸਪਾਊਸ ਨੂੰ ਦਿੱਤਾ ਕਿ ਵੀ ਇਹ ਸਲਿਊਸ਼ਨ ਹੈ। ਦੇਖੋ ਉਹਨਾਂ ਨੇ ਉਸੇ ਟਾਈਮ ਅਸੈਪਟ ਕਰ ਲਿਆ ਕਿ ਉਹ ਸਾਈਕੋਲੋਜੀਕਲ ਟ੍ਰਿਗਰ ਹੋ ਗਿਆ, ਇਹਨਾਂ ਨੇ ਬੋਲਿਆ ਸਪਾਊਸ ਨੇ ਠੀਕ ਹੀ ਹੈ ਚਲੋ ਸਟੋਪ ਕਰ ਦਿਓ ਪ੍ਰੋਸੈਸ ਨੂੰ। ਦੇਖੋ ਕਈ ਵਾਰ ਬੜੀਆਂ ਸਾਰੀਆਂ ਚੀਜ਼ਾਂ ਤੁਹਾਡੇ ਲਈ ਅੱਛੀਆਂ ਹੋ ਸਕਦੀਆਂ, ਤੁਹਾਡੇ ਆਪਣੇ ਹੀ ਸਾਈਕੋਲੋਜੀਕਲ ਜਿਹੜੀਆਂ ਚੀਜ਼ਾਂ ਹੁੰਦੀਆਂ ਤੁਹਾਨੂੰ ਰੋਕ ਲੈਂਦੀਆਂ ਹੁੰਦੀਆਂ। ਕਦੀ ਕੋਈ ਤੁਸੀਂ ਕੁਛ ਲੈਸੇ ਕੋਈ ਇਨਵੈਸਟਮੈਂਟ ਕਰਨ ਜਾ ਰਹੇ ਹੋ, ਤੁਸੀਂ ਕਹਿੰਦੇ ਹੋ ਯਾਰ ਮੈਂ ਆਪਣੇ ਨਾ ਬ੍ਰਦਰ ਨਾਲ ਡਿਸਕਸ ਕਰ ਲੈਣਾ ਜਾਂ ਮੈਂ ਆਪਣੇ ਵਾਈਫ ਨਾਲ ਡਿਸਕਸ ਕਰ ਲੈਣਾ। ਅੱਛਾ, ਤੁਸੀਂ ਉਹ ਕਿਸੇ ਇਨਵੈਸਟਮੈਂਟ ਐਡਵਾਈਜ਼ਰ ਦੇ ਨਾਲ ਬੈਠੇ ਸੀਗੇ, ਤੁਸੀਂ 2, 4, 5, 7 ਘੰਟੇ ਜਾਂ 10 ਦਿਨ 15 ਦਿਨ ਬੜੀ ਦੇਰ ਦੀ ਰਿਸਰਚ ਕਰ ਰਹੇ ਸੀਗੇ, ਐਂਡ ਦੇ ਵਿੱਚ ਸਪਾਊਸ ਨਾਲ ਘਰ ਜਾ ਕੇ ਗੱਲ ਕੀਤੀ ਯਾਰ ਮੈਂ ਕੁਛ ਇਨਵੈਸਟਮੈਂਟ ਕਰਨ ਜਾ ਰਿਹਾ 20-25,000 ਡਾਲਰ ਦੀ ਜਾਂ ਜੋ ਵੀ ਲੱਖਾਂ ਦੀ ਜਾਂ ਮਿਲੀਅਨ ਦੀ, ਉਹਨੇ ਕਿਹਾ ਨਹੀਂ 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 ਉਹ ਤਾਂ ਜ਼ਰੂਰ ਨਹੀਂ। ਸਪਾਊਸ ਨੂੰ ਤਾਂ ਬੇਸਿਕ ਨਹੀਂ ਸੀ ਪਤਾ ਬ੍ਰਦਰ ਨੂੰ, ਕਿਉਂਕਿ ਉਹ ਤਾਂ ਉਸ ਮੀਟਿੰਗ ਦੇ ਵਿੱਚ ਸੀਗੇ ਨਹੀਂ। ਦੇਖੋ ਤੁਹਾਡੇ ਜਿਹੜੇ ਫੈਮਿਲੀ ਮੈਂਬਰਸ ਹੈਗੇ ਨੇ, ਤੁਹਾਡੇ ਜਿਹੜੇ ਯਾਰ ਦੋਸਤ ਹੈਗੇ ਨੇ, ਦੇ ਹੈਵ ਵੈਰੀ ਗੁੱਡ ਇੰਟੈਂਸ਼ਨ ਫੋਰ ਯੂ, ਤੁਹਾਡੇ ਮੋਮ ਡੈਡ ਦੇ ਹੈਵ ਵੈਰੀ ਗੁੱਡ ਇੰਟੈਂਸ਼ਨ ਫੋਰ ਯੂ। ਇੱਕ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ, ਸਾਈਕੋਲੋਜੀਕਲ ਟ੍ਰਿਗਰ ਹੈ, ਪੀਪਲ ਹੂ ਹੈਵ ਗੁੱਡ ਇੰਟੈਂਸ਼ਨ ਫੋਰ ਯੂ ਮੇ ਐਂਡ ਅਪ ਗਿਵਿੰਗ ਯੂ ਰੋਂਗ ਐਡਵਾਈਸ, ਪੀਪਲ ਹੂ ਹੈਵ ਗੁੱਡ ਇੰਟੈਂਸ਼ਨ ਫੋਰ ਯੂ ਮੇ ਐਂਡ ਅਪ ਗਿਵਿੰਗ ਯੂ ਰੋਂਗ ਐਡਵਾਈਸ ਬਿਕੋਜ਼ ਯੂ ਆਰ ਨਾਟ ਦੀ ਐਕਸਪਰਟ ਇਨ ਦੈਟ ਮੈਟਰ, ਬਿਕੋਜ਼ ਦੇ ਆਰ ਨਾਟ ਦੀ ਐਕਸਪਰਟ ਇਨ ਦੈਟ ਮੈਟਰ। ਸਾਡੇ ਜਿਹੜੇ ਪੇਰੈਂਟਸ ਵੀ ਹੈਗੇ ਆ ਉਹਨਾਂ ਦੀ ਕੋਈ ਜੋਬ ਹੈ, ਜਿਹੜੇ ਤੁਹਾਡੇ ਲਵਡ ਵਨਸ ਹੈਗੇ ਆ ਨਾ ਉਹਨਾਂ ਦਾ ਇੱਕੋ ਹੀ ਕੰਮ ਹੈ, ਤੁਸੀਂ ਜੋ ਮਰਜ਼ੀ ਡਿਸਕਸ ਕਰ ਲਓ, ਉਹਨਾਂ ਦੀ ਇੱਕੋ ਹੀ ਜੋਬ ਹੈ ਤੁਹਾਨੂੰ ਪ੍ਰੋਟੈਕਟ ਰੱਖਣਾ, ਤੁਹਾਨੂੰ ਪੇਰੈਂਟਸ ਦਾ, ਮਦਰ ਦਾ, ਫਾਦਰ ਦਾ। ਮਦਰ ਨੂੰ ਜੇ ਮੈਂ ਕਹਾਂਗਾ ਕਿ ਅੱਛਾ ਮੈਂ ਨਾ ਘੁੰਮਣ ਜਾ ਰਿਹਾ, ਤੁਸੀਂ ਕਰਕੇ ਦੇਖ ਲਓ ਆਪਣੇ ਮਦਰ ਨੂੰ ਕਹੋ ਕਿ ਮੈਂ ਨਾ ਯੂਰਪ ਜਾ ਰਿਹਾ ਘੁੰਮਣ ਜਾ ਰਿਹਾ 4-5 ਕੰਟਰੀ, ਉਹਨਾਂ ਨੇ ਇਹ ਨਹੀਂ ਕਹਿਣਾ ਅੱਛਾ ਕਿਹੜੀ ਕੰਟਰੀ ਜਾ ਰਹੇ ਹੋਰ ਕਿੱਥੇ, ਉਹਨਾਂ ਕਹਿਣਾ ਅੱਛਾ ਧਿਆਨ ਨਾਲ ਜਾਣਾ, ਤੁਹਾਨੂੰ ਥੋੜਾ ਦੇਖਦੇ ਉੱਕੇ ਜਾਣਾ, ਉਹ ਕੀ ਹੋ ਗਿਆ ਉਹ ਪ੍ਰੋਟੈਕਟਿਵ ਮੋਡ ਨੋਟਿਸ ਕਰ ਲੈਣਾ। ਤੁਸੀਂ ਜਦੋਂ ਵੀ ਗਰੋਥ ਦੀ ਗੱਲ ਕਰੋਗੇ ਲਾਈਫ ਚ, ਤੁਹਾਡੇ ਮਦਰ ਨੇ ਕੀ ਬੋਲਣਾ ਕਿ ਬੇਟੇ ਇਹ ਨਹੀਂ ਕਹਿੰਦੇ ਕੀ ਕਰੋ, ਉਹ ਕਹਿਣਗੇ ਕਿ ਕੀ ਨਹੀਂ ਕਰਨਾ। ਤੁਸੀਂ ਦੇਖ ਲਓ ਫੋਕਸ ਉਸ ਟਾਈਮ ਚਲਾ ਜਾਏਗਾ, ਤੁਹਾਨੂੰ ਲਿਸਟ ਦੇ ਦੇਣਗੇ ਬੇਟਾ ਇਹ ਚੀਜ਼ਾਂ ਨਹੀਂ ਕਰਨੀਆਂ, ਹਨਾ, ਧਿਆਨ ਨਾਲ ਜਾਣਾ, ਇਹ ਕਰਨਾ। ਫਾਦਰ ਨਾਲ ਕਈ ਵਾਰ ਗੱਲ ਕਰੋਗੇ, ਫਾਦਰ ਸ਼ਾਇਦ ਗਰੋਥ ਦੀ ਗੱਲਾਂ ਕਰੇਗਾ, ਫਾਦਰ ਸ਼ਾਇਦ ਨਹੀਂ ਬੋਲੇਗਾ ਕਿ ਨਹੀਂ ਨਹੀਂ ਧਿਆਨ ਨਾਲ ਜਾਣਾ, ਇਹ ਕਰਨਾ। ਉਹ ਵੀ ਸਾਈਕੋਲੋਜੀਕਲ ਟ੍ਰਿਗਰ ਹੈ, ਮੇਲ ਵਰਸਿਸ ਫੀਮੇਲ, ਹਨਾ। ਕਿਆ ਫਾਈਨੈਂਸ ਦੇ ਵਿੱਚ ਇਹ ਚੀਜ਼ਾਂ ਮੈਟਰ ਕਰਦੀਆਂ? ਉਹ ਬਹੁਤ ਜ਼ਿਆਦਾ ਮੈਟਰ ਕਰਦੀਆਂ। ਯੂ ਸੀ ਲਾਈਫ ਇਜ਼ ਸੋ ਇੰਟਰਸਟਿੰਗ ਵਾਂਸ ਯੂ ਸਟਾਰਟ ਟੂ ਅੰਡਰਸਟੈਂਡ ਕਿ ਕਿੱਦਾਂ ਛੋਟੇ ਛੋਟੇ ਸਾਈਕੋਲੋਜੀਕਲ ਜਿਹੜੇ ਟ੍ਰਿਗਰਸ ਹੈ ਸਾਨੂੰ ਲਾਈਫ 'ਚ ਕਿੰਨਾ ਇੰਪੈਕਟ ਕਰਦੇ ਹੈ। ਪਲੱਸ ਲਾਸਟ, ਮੈਂ ਬਹੁਤ ਜ਼ਿਆਦਾ ਹੀ ਟਾਈਮ ਲੈ ਲਿਆ, ਸੋਰੀ ਯੁਧਵੀਰ ਜੀ, ਲਾਸਟ ਪੁਆਇੰਟ ਕੀ ਜਿਹੜਾ ਬੜਾ ਇੰਪੋਰਟੈਂਟ ਹੈ ਕਿ ਇੱਕ ਸਟਰੋਂਗ ਫਾਊਂਡੇਸ਼ਨ ਹੋਣੀ ਚਾਹੀਦੀ ਹੈ, ਫਾਈਨੈਂਸ਼ੀਅਲ ਫਾਊਂਡੇਸ਼ਨ ਵੀ ਜਿਹੜੀ ਹੈ ਸਟਰੋਂਗ ਹੋਣੀ ਚਾਹੀਦੀ ਹੈ, ਹਰ ਚੀਜ਼ ਦੀ ਫਾਊਂਡੇਸ਼ਨ ਚਾਹੀਦੀ ਹੈ। ਜੇ ਤੁਸੀਂ ਅੱਜ ਰਾਈਟ ਟ੍ਰੇਨਰ ਹਾਇਰ ਕਰਦੇ ਹੋ ਨਾ ਹੈਲਥ ਵਾਸਤੇ, ਤੁਸੀਂ 3 ਮਹੀਨੇ ਚ ਨਾ ਉਹ ਪਰਸਨ ਨੂੰ ਆਈ ਗਾਰੰਟੀ ਯੂ ਹਾਇਰ ਕਰੋਗੇ ਨਾ ਛੱਡ ਦੋਗੇ 3 ਮਹੀਨੇ। ਐਵਰੇਜ ਬੰਦਾ ਪਹਿਲੇ 2-3 ਮਹੀਨੇ ਚ ਟ੍ਰੇਨਰ ਨੂੰ ਛੱਡ ਦੇਗਾ, ਕਿਉਂ? ਉਹਨੇ ਇੰਨੀਆਂ ਬੇਸਿਕ ਚੀਜ਼ਾਂ ਕਰਾਣੀਆਂ, ਤੁਸੀਂ ਕਹਿੰਦੇ ਯਾਰ ਮੈਂ ਕੀ ਇਹ ਚੀਜ਼ਾਂ ਵਾਸਤੇ ਪੈਸੇ ਦਿੱਤੇ, ਇਹ ਤਾਂ ਵਰਥ ਹੀ ਨਹੀਂ ਹੈਗਾ। ਉਹਨੇ ਬੜੀਆਂ ਬੇਸਿਕ ਚੀਜ਼ਾਂ ਕਰਾਣੀਆਂ, ਅੱਛਾ ਤੁਹਾਨੂੰ ਨਹੀਂ ਪਤਾ ਉਹ ਫਾਊਂਡੇਸ਼ਨ ਬਿਲਡ ਕਰ ਰਿਹਾ ਹਲੇ ਤਾਂ, ਕਿਉਂਕਿ ਜਦੋਂ ਉਹਨੇ ਐਕਚੁਅਲ ਐਕਸਰਸਾਈਜ਼ 3-6 ਮਹੀਨੇ ਬਾਅਦ, 3 ਤੋਂ 6 ਮਹੀਨੇ ਤੋਂ ਪਹਿਲਾਂ ਤਾਂ ਪ੍ਰੋਪਰ ਐਕਸਰਸਾਈਜ਼ ਨਹੀਂ ਕਰਾਉਂਦਾ, ਜਿਹੜਾ ਟ੍ਰੇਨਰ ਨੂੰ ਪਤਾ ਕਿ ਕਰਨਾ ਕਿੱਦਾਂ ਸਹੀ ਤਰੀਕੇ ਨਾਲ, ਨਾ ਹੀ ਉਹ ਇੱਕ ਲਾਈਨ 'ਚ ਆਨਸਰ ਦੇ ਸਕਦਾ ਕਿ ਕਿੱਦਾਂ ਅੱਛੀ ਹੈਲਥ ਹੋ ਜਾਏਗੀ। ਉਹ ਤੁਹਾਡੀ ਫਾਊਂਡੇਸ਼ਨ ਬਿਲਡ ਕਰ ਰਿਹਾ, 99% ਲੋਕ ਉੱਥੇ ਡਰੋਪ ਆਫ ਹੋ ਜਾਣਗੇ, ਯਾਰ ਇਹ ਤਾਂ ਵਰਥ ਹੀ ਨਹੀਂ ਹੈਗਾ, ਅਸਲੀ ਵੈਲਿਊਜ਼ ਲੇਟਰ ਆਨ ਆਉਣੀਆਂ ਸੀਗੀਆਂ। ਹਰ ਚੀਜ਼, ਉਹ ਹੈਲਥ ਹੋਏ, ਵੈਲਥ ਹੋਏ, ਫਾਈਨੈਂਸ਼ੀਅਲ ਹੋਏ, ਜਦੋਂ ਤੁਸੀਂ ਮੈਨੂੰ ਕਿਆ ਕਿਸੇ ਨੂੰ ਵੀ ਮਿਲ ਲਓ, ਕਿਆ ਇੱਕ ਦਿਨ ਚ ਫਾਈਨੈਂਸ਼ੀਅਲ ਚੇਂਜ ਹੋ ਜਾਏਗਾ? ਕਿਆ ਇੱਕ ਪ੍ਰੋਡਕਟ ਦੇ ਬੇਸ ਤੇ ਹੋ ਜਾਏਗਾ? ਕਿਆ ਇੱਕ RRSP ਕੀਤੀ ਤਾਂ ਸਾਰਾ ਫਾਈਨੈਂਸ਼ੀਅਲ ਠੀਕ ਹੋ ਜਾਏਗਾ? ਪੂਰੀ ਫਾਊਂਡੇਸ਼ਨ ਹੋਣੀ ਹੈ, ਫਾਊਂਡੇਸ਼ਨ ਨੂੰ ਚੇਂਜ ਹੋਣ ਚ ਟਾਈਮ ਲੱਗਣਾ। ਫਾਈਨੈਂਸ ਜਿਹੜੀ ਹੈਗੀ ਹੈ ਮੈਰਾਥੋਨ ਹੈਗੀ ਹੈ, ਸਪ੍ਰਿੰਟ ਨਹੀਂ ਹੈਗੀ ਜਾਂ 100 ਮੀਟਰ ਦੌੜਿਆ ਤਾਂ ਖਤਮ ਕਰ ਲਿਆ, ਮੈਰਾਥੋਨ ਹੈ, ਬੜੀ ਲੰਬੀ ਗੇਮ ਚੱਲਣੀ ਹੈ। ਇਫ ਦੈਟ ਮੈਟਰਸ ਟੂ ਯੂ, ਦੈਨ ਯੂ ਵਾਕ ਔਨ ਦਿਸ ਪਾਥ ਐਂਡ ਮੇਕ ਸ਼ੋਰ ਆਪਣੀ ਜਿਹੜੀ ਫਾਊਂਡੇਸ਼ਨ ਹੈ ਉਹ ਸਟਰੋਂਗ ਬਿਲਡ ਕਰੋ। ਜਿੱਦਾਂ ਤੁਸੀਂ ਆਪਣਾ ਘਰ ਬਣਾਉਣਾ ਹੈ ਤਾਂ ਬਣਾਉਣੀ ਪੈਂਦੀ ਹੈ ਨਾ ਸਟਰੋਂਗ ਫਾਊਂਡੇਸ਼ਨ, ਡਿੱਗ ਪਏਗਾ, ਕੋਈ ਫਾਇਦਾ ਨਹੀਂ ਉੱਪਰ ਪੈਸਾ ਲਗਾਉਣ ਦਾ, ਐਨਰਜੀ ਲਗਾਉਣ ਦਾ, ਫਾਊਂਡੇਸ਼ਨ ਹੀ ਸਟਰੋਂਗ ਤੇ ਫਾਈਨੈਂਸ਼ੀਅਲ ਹੈਬਿਟ ਦੇ ਵਿੱਚ ਵੀ ਸੇਵਿੰਗ ਹੋਏ, ਇਨਵੈਸਟਮੈਂਟ ਹੋਏ, ਬਜਟਿੰਗ ਹੋਏ, ਜੋ ਵੀ ਹੋਏ, ਬਿਲਡ ਯੋਰ ਫਾਊਂਡੇਸ਼ਨ ਐਂਡ ਡੂ ਵੈਲ। ਇੱਦਾਂ ਦੀਆਂ ਯੁਧਵੀਰ ਜੀ ਹੋਰ ਹਜ਼ਾਰਾਂ ਛੋਟੀਆਂ ਛੋਟੀਆਂ ਚੀਜ਼ਾਂ ਹੋ ਸਕਦੀਆਂ, ਕਿਸੇ ਇਨਸਾਨ ਨੂੰ ਨਹੀਂ ਪਤਾ ਕਿ ਕਿਹੜੀਆਂ ਕਿਹੜੀਆਂ ਸਾਰੀਆਂ ਛੋਟੀਆਂ ਚੀਜ਼ਾਂ ਹੈਗੀਆਂ ਜਿਹਦੇ ਨਾਲ ਫਾਈਨੈਂਸ਼ੀਅਲ ਸਕਸੈਸ ਹੁੰਦੀ ਹੈ, ਲੇਕਿਨ ਜੋ ਸਾਡੇ ਮਾਈਂਡ 'ਚ ਇੰਸਟੈਂਟਲੀ ਆਉਂਦੀਆਂ ਉਹ ਆਪਾਂ ਸ਼ੇਅਰ ਕਰਦੇ ਹਾਂ। ਅੱਜ ਲਈ ਬਹੁਤ ਹੀ ਜ਼ਿਆਦਾ ਟਾਈਮ ਨਾ ਲਿਆ ਤੁਹਾਡਾ ਯੁਧਵੀਰ ਜੀ, ਬਸ ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ।
ਮੈਂ ਇਹੀ ਗੱਲ ਬਸ ਕਹਿਣਾ ਚਾਹ ਰਿਹਾ ਜੀ ਕਿ ਤੁਹਾਡੀ ਇੱਕ ਇੱਕ ਗੱਲ ਜਿਹੜੀ ਹੈ ਉਹ ਬਹੁਤ ਵਧੀਆ ਹੈ, ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਚੱਡਾ ਸਾਹਿਬ। ਔਰ ਮੈਂ ਇਹੀ ਕਹਿ ਸਕਦਾ ਕਿ ਅਸੀਂ ਬਹੁਤ ਕੁਛ ਤੁਹਾਡੇ ਕੋਲ ਜਿਹੜਾ ਰੋਜ਼ਾਨਾ ਸਿੱਖ ਸਕਦੇ ਹਾਂ। ਤੁਸੀਂ ਅੱਜ ਫਾਈਨੈਂਸ਼ੀਅਲ ਟੋਪਿਕ ਸੀ ਨਹੀਂ, ਬਹੁਤ ਸਾਰੇ ਡਿਫਰੈਂਟ ਟੋਪਿਕ ਜਿਹੜੇ ਨੇ ਉਹ ਟੱਚ ਕੀਤੇ ਨੇ। ਈਵਨ ਸਾਡਾ ਜਰਨਲਿਜ਼ਮ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਟੋਪਿਕ ਹੈ, ਦੈਟ ਇਜ਼ ਫਰੀਡਮ ਆਫ ਸਪੀਚ। ਤੁਸੀਂ ਅੱਜ ਉਹਨੂੰ ਤੱਕ ਵੀ ਤੁਸੀਂ ਟੱਚ ਕਰ ਦਿੱਤਾ, ਸਕਸੈਸ ਬਾਰੇ ਟੱਚ ਕੀਤਾ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਟੱਚ ਕੀਤੀਆਂ। ਥੈਂਕ ਯੂ ਸੋ ਮੱਚ। ਮੈਂ ਬਹੁਤ ਬਹੁਤ ਹਾਂਜੀ ਗੋ ਹੈਡ ਸਰ
ਜੀ, ਬਸ ਥੈਂਕ ਯੂ ਵੈਰੀ ਮੱਚ। ਮੈਂ ਤੁਹਾਨੂੰ ਕਿਹਾ ਜਿੱਦਾਂ ਐਵਰੇਜ ਤੋਂ ਬਹੁਤ ਜ਼ਿਆਦਾ ਟਾਈਮ ਦਾ ਲਾਈਨ ਉਹ ਨਿਊਜ਼ ਹੈ, ਬੜੇ ਸਾਰੇ ਲਿਸਨਰਸ ਵੀ ਵੇਟ ਕਰ ਰਹੇ ਸੀ ਆਪਣੀ ਆਪਣੀ ਕਾਲਸ ਦੀ, ਐਵਰੀਬਡੀ ਹੈਜ਼ ਅ ਰਾਈਟ ਟੂ ਐਕਸਪ੍ਰੈਸ ਦੇਅਰ ਪੁਆਇੰਟਸ। ਲੇਕਿਨ ਕਈ ਵਾਰ ਟੋਪਿਕ 'ਚ ਮੈਨੂੰ ਹਲੇ ਵੀ ਲੱਗਦਾ ਕਿ ਹਲੇ ਮੈਂ 1% ਵੀ ਆਨਸਰ ਨਹੀਂ ਦਿੱਤਾ। ਜੇ ਤੁਸੀਂ ਕਦੀ ਮੈਨੂੰ 24 ਘੰਟੇ ਦੇ ਦਿਓ ਨਾ, ਔਰ 24 ਘੰਟੇ ਵਿੱਚ ਕੋਈ ਡਿਸਟਰਬ ਨਾ ਕਰੇ, ਲੇਕਿਨ ਮੈਂ 24 ਘੰਟੇ ਬੋਲਦਾ ਰਹਾਂਗਾ, ਕਿਉਂਕਿ ਕੰਟੈਂਟ ਜਿਹੜਾ ਹੈਗਾ ਲਾਈਫ ਦਾ ਹਰ ਇਨਸਾਨ ਦਾ, ਜਗਵੀਰ ਜੀ ਤੁਹਾਡੇ ਅੰਦਰ ਵੀ ਤਾਨੀਆ ਜੀ ਦੇ ਮਾਇੰਡ ਚ, ਤਾਨੀਆ ਜੀ ਵੀ ਲੱਗਦੇ 25 ਸਾਲ ਦੇ ਹੈਗੇ ਨੇ, ਤਾਂ 25 ਸਾਲ ਦਾ ਕੰਟੈਂਟ ਹੈ ਜਿਸ ਬੰਦੇ ਨੇ ਅਵੇਅਰਨੈਸ ਰੱਖੀ ਹੋਈ ਹੈ ਨਾ, ਉਹ ਕੰਟੈਂਟ ਤੁਸੀਂ 24 ਘੰਟੇ ਚ ਵੀ ਕਿੱਦਾਂ ਖਤਮ ਕਰ ਦੋਗੇ। ਸੋ ਹੈਵਿੰਗ ਅਵੇਅਰਨੈਸ ਅਬਾਊਟ ਯੋਰ ਸੈਲਫ ਇਜ਼ ਅਨਦਰ ਇੰਪੋਰਟੈਂਟ ਥਿੰਗ ਇਨ ਲਾਈਫ ਜੀ ਯੁਧਵੀਰ ਜੀ।
ਬਿਲਕੁਲ, ਔਰ ਮੈਂ ਕਹਿ ਸਕਦਾ ਹਾਂ ਕਿ ਤੁਸੀਂ ਸਿਰਫ ਇਹ ਗੱਲ ਕਰਦੇ ਨਹੀਂ ਹੋ, ਤੁਸੀਂ ਆਪਣੀ ਲਾਈਫ ਚ ਨਾ ਸਾਰੀਆਂ ਚੀਜ਼ਾਂ ਨੂੰ ਅਪਲਾਈ ਕੀਤਾ, ਔਰ ਵੈਸੇ ਤੇ ਅਸੀਂ ਹਰ ਵਾਰ ਤੁਹਾਡੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਸਿੱਖ ਲੈਂਦੇ ਹੈਗੀਆਂ ਤੁਹਾਡਾ। ਔਰ ਇੱਕ ਵਰਡ ਕਾਮਨ, ਜ਼ੋਇਆ ਅਖਤਰ ਜੀ, ਸਾਨੂੰ ਮੌਕਾ ਮਿਲਿਆ ਹਾਲੀ ਦੇ ਵਿੱਚ ਉਹਨਾਂ ਦਾ ਇੰਟਰਵਿਊ ਕਰਨ ਲਈ, ਔਰ ਅਸੀਂ ਇੱਥੇ ਵਾਈ ਮੀਡੀਆ ਅਵਾਰਡ ਦੇ ਉੱਤੇ ਉਹਨਾਂ ਨੂੰ ਅਵਾਰਡ ਵੀ ਦਿੱਤਾ ਹੈਗਾ। ਸੋ ਉਹਨਾਂ ਨੂੰ ਉਧਰੋਂ ਆਈ ਸੀ ਕਿ ਉਹ ਆਪਣਾ, ਦੇਖੋ ਮੀਡੀਆ ਦੇ ਵਿੱਚ ਪਰਮਾਤਮਾ ਦੀ ਬਹੁਤ ਮਿਹਰ ਹੈ, ਹੱਥ ਜੋੜ ਕੇ ਬਸ ਮੈਂ ਇਹੀ ਗੱਲ ਕਰ ਸਕਦਾ ਕਿ ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਹਾਂ, ਚਾਹੇ ਉਹ ਸਪੋਰਟਸ ਵਿੱਚ ਹੈਗੇ ਨੇ, ਚਾਹੇ ਉਹ ਫਿਲਮ ਮੇਕਿੰਗ ਚ ਹੈਗੇ ਨੇ, ਜਿਹੜੇ ਬਹੁਤ ਜ਼ਿਆਦਾ ਟੈਲੈਂਟਡ ਲੋਕ ਨੇ ਤੁਹਾਡੇ ਵਰਗੇ ਸੱਜਣਾਂ ਦੇ ਨਾਲ, ਦੇਖੋ ਸਾਨੂੰ ਸਾਥ ਦਾ ਸੁਣਨ ਦਾ ਮੌਕਾ ਮਿਲਦਾ ਹੈ। ਸੌਰਵ ਚੱਡਾ ਸਾਹਿਬ ਨੂੰ ਜੇ ਮੀਡੀਆ ਚ ਨਹੀਂ ਹੁੰਦੇ ਤਾਂ ਸ਼ਾਇਦ, ਜਿੱਦਾਂ ਤੁਸੀਂ ਕਿਹਾ ਨਾ ਕਿ ਤੁਹਾਡਾ ਜਿਹੜਾ ਟ੍ਰੇਨਰ ਹੈ, ਤੁਸੀਂ ਉਹਦਾ ਕਿੱਸਾ ਸੁਣਾਇਆ ਵੀ ਉਹਨੂੰ ਲੱਗਾ ਕਿ ਮੈਨੂੰ ਸੌਰਵ ਚੱਡਾ ਸਾਹਿਬ ਮੇਰੇ ਨਾਲ ਰਹਿਣ, ਮੈਨੂੰ ਵਧੀਆ ਗੱਲਾਂ ਸੁਣਾਉਂਦੇ ਰਹਿਣ, ਵੀ ਚਾਹੇ ਪੈਸੇ ਮਿਲਣ ਨਾ ਮਿਲਣ। ਸੋ ਸਾਨੂੰ ਵੀ ਇਹੀ ਹੁੰਦਾ ਹੈ ਕਿ ਵੀ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਸਾਡੇ ਨਾ, ਮੈਨੂੰ ਚੰਗੀ ਗੱਲ ਇਹ ਲੱਗਦੀ ਹੈ ਕਿ ਸਾਡੇ ਕਈ ਸਪੋਂਸਰਸ ਐਸੇ ਨੇ ਜਿਹੜੇ ਸਾਨੂੰ ਪੇ ਵੀ ਕਰ ਰਹੇ ਨੇ, ਔਰ ਮੈਨੂੰ ਇਦਾਂ ਲੱਗਦਾ ਕਿ ਉਹ ਵਾਈ ਮੀਡੀਆ ਲਈ ਔਰ ਸਾਡੇ ਲਿਸਨਰਸ ਲਈ ਇੱਕ ਵਰਦਾਨ ਹੈ। ਵਰਦਾਨ ਮੈਂ ਇਸ ਲਈ ਕਹਿ ਰਿਹਾ, ਬੜੀ ਜ਼ਿੰਮੇਵਾਰੀ, ਹਾਂ ਵਰਦਾਨ ਹੋ ਸਰ ਤੁਸੀਂ ਲੋਕ, ਕਿਉਂਕਿ ਨਾ ਹੁਣ ਸਾਡੇ ਇੱਥੇ ਪੀ ਕੇ ਸੱਭਰਵਾਲ ਸਾਹਿਬ ਆਉਂਦੇ ਆ, ਹੁਣ ਪੀ ਕੇ ਸੱਭਰਵਾਲ ਸਾਹਿਬ ਸਾਡੇ ਲਈ ਨਾ ਉਹ ਜਿਹੜੀਆਂ ਗੱਲਾਂ ਸ਼ੇਅਰ ਕਰਦੇ ਨੇ ਉਹ ਠੀਕ ਹੈ, ਉਹਨਾਂ ਦਾ ਪ੍ਰੋਫੈਸ਼ਨ ਵੀ ਹੈ, ਰੀਅਲ ਸਟੇਟ ਵੀ ਹੈ, ਤੁਹਾਡਾ ਆਪਣਾ ਪ੍ਰੋਫੈਸ਼ਨ ਵੀ ਹੈ ਫਾਈਨੈਂਸ਼ੀਅਲ ਪਲੈਨਿੰਗ, ਪਰ ਤੁਹਾਡੀਆਂ ਗੱਲਾਂ ਸੁਣ ਕੇ ਇਨਸਾਨ ਬਹੁਤ ਸਾਰੀਆਂ ਚੀਜ਼ਾਂ ਸਿੱਖ ਸਕਦਾ, ਲਰਨ ਕਰ ਸਕਦਾ। ਸਮਾਂ ਜ਼ਿਆਦਾ ਨਾ ਲੈਂਦੇ ਹੋਏ ਤੁਹਾਡੀ ਗੱਲ ਠੀਕ ਹੈ, ਕਾਲਰ ਦਾ ਔਰ ਹੋਰ ਸਪੋਂਸਰ ਵੀ ਵੇਟ ਕਰਨੇ। ਤੁਹਾਡੀ ਇੱਕ ਗੱਲ ਨੂੰ ਮੈਂ ਜ਼ੋਇਆ ਅਖਤਰ ਜੀ ਦੀ ਗੱਲ ਨਾਲ ਜੋੜਦਾ, ਮੈਂ ਉਹਨਾਂ ਦਾ ਇੰਟਰਵਿਊ ਕਰ ਰਿਹਾ ਸੀਗਾ ਮੀਡੀਆ ਰਹਿੰਦਾ, ਥੋੜਾ ਜਿਹਾ ਸਾਨੂੰ ਪਰਮਾਤਮਾ ਦੀ ਮਿਹਰ ਹੱਥ ਜੋੜ ਕੇ ਫਿਰ ਕਹਾਂਗਾ ਐਡਵਾਂਟੇਜ ਹੋ ਜਾਂਦੀ ਹੈ ਕਿ ਸਾਨੂੰ ਬਹੁਤ ਵਧੀਆ ਵਧੀਆ ਲੋਕਾਂ ਦੇ ਨਾਲ ਮਿਲਣ ਦਾ, ਉਹਨਾਂ ਦੀ ਗੱਲ ਸੁਣਨ ਦਾ ਔਰ ਉਹਨਾਂ ਦਾ ਸਾਥ ਦਾ ਮੌਕਾ ਮਿਲ ਜਾਂਦਾ। ਜ਼ੋਇਆ ਅਖਤਰ ਇਜ਼ ਵਨ ਆਫ ਮਾਈ ਫੇਵਰੇਟ ਸਕਰੀਨ ਰਾਈਟਰ, ਡਾਇਰੈਕਟਰ, ਇਹਨਾਂ ਦੀ ਸਾਰੀ ਫੈਮਿਲੀ ਦਾ ਮੈਂ ਫੈਨ ਹਾਂ। ਮੈਂ ਬਲਕਿ ਇੰਟਰਵਿਊ ਚ ਉਹਨਾਂ ਨੂੰ ਕਿਹਾ, ਮੈਂ ਕਿਹਾ ਜ਼ੋਇਆ ਜੀ ਤੁਹਾਡੀ ਫੈਮਿਲੀ ਦੇ ਬਾਰੇ ਤਾਂ ਸਾਨੂੰ ਇੱਕ ਹੀ ਦਿੱਕਤ ਹੈ, ਇੱਕ ਹੀ ਮੁਸ਼ਕਿਲ ਹੈ ਤੁਹਾਡੀ ਫੈਮਿਲੀ ਤੋਂ। ਮੈਂ ਇੰਟਰਵਿਊ ਚ ਕਿਹਾ ਕਿ ਮੈਂ ਕਿਹਾ ਜੀ ਜੇ ਫਰਹਾਨ ਅਖਤਰ ਸਾਹਿਬ ਦੇਖੀਏ ਤੇ ਉਹ ਇੰਨੇ ਟੈਲੈਂਟਡ ਹੈ, ਚਾਹੇ ਐਕਟਰ, ਸਿੰਗਰ, ਡਾਇਰੈਕਟਰ, ਕਮਾਲ ਹੈ ਮਤਲਬ ਫਰਹਾਨ ਅਖਤਰ। ਮੈਂ ਕਿਹਾ ਜੀ ਤੁਸੀਂ ਤਾਂ ਮਤਲਬ ਜੋ ਫਿਲਮਾਂ ਤੁਸੀਂ ਬਣਾਤੀਆਂ, ਜ਼ਿੰਦਗੀ ਮਿਲੇਗੀ ਨਾ ਦੁਬਾਰਾ, ਦਿਲ ਧੜਕਨੇ ਤੋਂ, ਉਹ ਬਣਾ ਹੀ ਨਹੀਂ ਸਕਦਾ ਕੋ ਹੋਰ। ਔਰ ਮੈਂ ਕਿਹਾ ਜੇ ਤੁਹਾਡੇ ਫਾਦਰ ਸਾਹਿਬ ਨੂੰ ਸੁਣਨਾ ਸ਼ੁਰੂ ਕਰ ਦਈਏ ਜਾਵੇਦ ਸਾਹਿਬ ਨੂੰ, ਤੇ ਮਨ ਕਰਦਾ ਕਿ ਜਾਵੇਦ ਸਾਹਿਬ ਨੂੰ ਸੁਣਦੇ ਚਲੇ ਜਾਈਏ, ਤੇ ਮੈਂ ਕਿਹਾ ਮੁਸ਼ਕਿਲ ਹੋ ਜਾਂਦਾ ਫੈਸਲਾ ਕਰਨਾ ਵੀ ਤੁਹਾਡੇ ਤਿੰਨਾਂ ਚੋਂ ਸਭ ਤੋਂ ਜ਼ਿਆਦਾ ਟੈਲੈਂਟਡ ਕੌਣ ਹੈ। ਤੇ ਮੈਂ ਕਿਹਾ ਜੀ ਰਾਜ਼ ਦੱਸੋ ਕਿ ਤੁਸੀਂ ਇੰਨੇ ਵਧੀਆ ਰਾਈਟਰ, ਪਹਿਲਾਂ ਰਾਈਟਰ ਦੀ ਗੱਲ ਕਰੀਏ ਕਿਉਂਕਿ ਜਾਵੇਦ ਅਖਤਰ ਸਾਹਿਬ ਬੜੇ ਜ਼ਬਰਦਸਤ ਰਾਈਟਰ ਨੇ, ਤਾਂ ਤੁਸੀਂ ਵੀ ਰਾਈਟਰ ਬਹੁਤ ਵਧੀਆ ਹੋ, ਡਾਇਰੈਕਟਰ ਤੇ ਹੈਗੇ ਹੋ, ਪ੍ਰੋਡਿਊਸਰ, ਇੱਕ 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 ਰੀਜ਼ਨ ਦੱਸੋ ਵੀ ਇੱਕ ਚੀਜ਼ ਉਹਨਾਂ ਨੇ, ਤੁਸੀਂ ਵੀ ਅੱਜ ਇੱਕ ਵਰਡ ਬੋਲਿਆ ਤੇ ਉਹਨਾਂ ਨੇ ਵੀ ਇੱਕ ਹੀ ਵਰਡ ਚ ਗੱਲ ਨਿਬੇੜ ਦਿੱਤੀ। ਉਹ ਕਹਿੰਦੇ ਜੇ ਇੱਕ ਵਰਡ ਸੁਣਨਾ ਹੈ ਨਾ, ਤੁਸੀਂ ਇੱਕ ਵਰਡ ਬੋਲਿਆ ਅੱਜ ਡਿਸਿਪਲਿਨ, ਤੇ ਉਹਨਾਂ ਨੇ ਵੀ ਕਿਹਾ ਡਿਸਿਪਲਿਨ। ਉਹ ਕਹਿੰਦੇ ਬਸ ਜੇ ਡਿਸਿਪਲਿਨ ਹੈ, ਬਸ ਰਾਈਟਰ ਹੋਣ ਵਾਸਤੇ ਨਾ ਤੁਹਾਨੂੰ ਡਿਸਿਪਲਿਨ ਹੋਣਾ ਪੈਂਦਾ। ਸੋ ਤੁਹਾਡੇ ਕੋਲ ਵੀ ਉਹੀ ਗੱਲ ਹੈ ਸਰ,
ਹਰ ਚੀਜ਼
वाई मीडिया थैंक यू टाइम हो गया और वैसे तो असि यह थैंक यू टाइम रखे मैं हथ जोड़ के इस थैंक यू टाइम थोड़े सारिया का शुक्रिया अदा करता जो थोड़े वालों सारे वालों इना प्यार मिलता है सो उस तो बाद फिर खबर का सिलसिला और कॉल जीडिया ने जारी रहनगियां 30 सैकेंड ऑफ साइलेंस वाई मीडिया थैंक यू टाइम वेलकम बैक बहुत बहुत शुक्रिया परमात्मा का वेलकम बैक और हां जी कॉलर बहुत देर दे तुसी होल्ड किया हो सो हां जी मैं माफी चाहवांगा क्योंकि साडे स्पॉन्सर से उन्होंने गल हो रही थी इसलिए थोड़िया कॉल्स नहीं ले सके हां जी हिरेन जी आप आंदे रहे हिरेन जी वेलकम गो अहेड जी
युधवीर जी सत श्रीकाल नमस्कार कैसे आप
सत श्रीकाल जी नमस्कार आप सुनाइए सब ठीक है
वेरी गुड सर आज मैं भिंडसर आया हूं ऑन द वे था तो मैंने होल्ड रख पाया मतलब इतनी देर तक और दो बार मैंने डिस्कनेक्ट भी किया बीच में क्योंकि स्टेशन आईडी वगैरह आ गया ना तो इसलिए और सौरभ जी का भी बहुत बहुत धन्यवाद उन्होंने अपना कीमती समय निकाल के अपना ज्ञान अपने मतलब उनकी टिप्स जो भी है वो हमारे साथ शेयर की उनके भी उनका भी बहुत बहुत धन्यवाद और सर मैं आपका कॉम्प्लीमेंट देना चाहता हूँ आपके साथ तानिया जी है और सारा जी होती है यूजली वो दोनों बहुत ही अच्छी को होस्ट है या होस्ट है क्योंकि उनकी मतलब तानिया जी बहुत सॉफ्ट स्पोकन है और एकदम इनोसेंट सी आवाज है उनकी और जो सारा जी है वो बहुत ही एक्टिव है और बहुत ही नटखट आवाज है उनकी वॉट एवर जो भी है मतलब आप बोल सकते हो राइट तो सर उनको भी मेरा कॉम्प्लीमेंट है राइट
थैंक यू सर थैंक यू
जी युधवीर जी देखो ये मैं तो आपके साथ हमेशा ही 99.99% एग्री ही होता हूँ और नहीं भी एग्री होता हूँ तो मैं उसमें डिबेट डिस्कशन नहीं करता हूँ क्योंकि वो तो इतना डिफरेंस ओपिनियन तो ऐसा ही है हमेशा राइट तो मैं सर मैं एक्चुअली पिछले हफ्ते का है ना आप एक टॉपिक चल रहा था चैरिटी का फूड चैरिटी आज आपने सुबह बोला ना शेयरिंग गिविंग ये सब जो बोल रहे थे ना आप तो उसपे मैं बोलना चाहता था वो टाइम पे बट मेरा कॉल नहीं लगा वॉट एवर तो सर मैं आपको एक बोलना चाहता हूँ उस टाइम हमारा लास्ट टू लास्ट सैटरडे हमने ना एक चैरिटी हमारा हर साल वॉकेथन होता है बीएपीएस चैरिटीज का बीएपीएस जो ऑर्गेनाइजेशन है ना उनका हर साल वॉकेथन होता है तो वॉकेथन में हम सारे लोग बच्चे छोटे छोटे बच्चे भी और बड़े बुजुर्ग सबको लोग पैसा इकट्ठा करते हैं मतलब लोगों को बताते हैं कि हमारी वॉकेथन है और जो भी फंड आता है वो हम सिक किड्स फाउंडेशन और ये जो विलियम ऑस्लर फाउंडेशन और ये प्रिंसेस मार्गरेट और सबको डोनेट करते हैं पूरा अमाउंट राइट तो उसमें इस बार मेयर ओलिविया चाउ भी आए थे और दूसरे भी बहुत बड़े डिग्निटरीज और लोग आए थे राइट तो सर मुझे मालूम नहीं आप कवर करते हो कि नहीं करते हो इनको तो ये आप सर प्लीज कवर करें क्योंकि आपको मालूम है बीएपीएस बहुत बड़ा एक ऑर्गेनाइजेशन है पूरे वर्ल्ड में और उन्होंने बहुत अच्छा नाम और काम किया है पूरे वर्ल्ड में मतलब सिर्फ एक जगह भी नहीं पूरे वर्ल्ड में तो सर मैं 94-95 में जुड़ा था धीरे धीरे करके जुड़ा था और सर वो टाइम पे तो मुझे मालूम नहीं था कि वो नंबर वन है नंबर वन बनेगा बट अभी टॉप 10 में बोलो उसका रिचेस्ट और लार्जेस्ट ऑर्गेनाइजेशन में नाम आता है तो हमको बहुत खुशी होती है कि जब मैं इससे जुड़ा मतलब मैं वॉलंटियर बना सपोर्टर बना और उसका डोनर बना जो भी बना मतलब हम एवरी वीक ऑन एन एवरेज हमारे सभी लोग 6 से 8 घंटा उनकी सर्विस होती है जो सेवा बोलते हैं ना सेवा वो होती है सर तो उससे बहुत खुशी मिलती है उससे बहुत आनंद आता है उसमें बोले ना सेंस ऑफ ग्रेटिट्यूड ये सब सारा जो भी आप बोलते हो ना रेडियो पे वो सब हमको फील होता है मतलब और उससे ना क्या कि हम खुश रहते हैं क्योंकि वो कहते हैं ना कि भाई आप अगर किसी की सेवा करते हो फ्री में जैसे कनाडा अमेरिका में लोग फ्री में सोचते हैं कि भाई अरे भाई हर 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 घंटे का मेरा पे है तो मैं इतना काम करूंगा तो मुझे इतना चाहिए तो सर उसमें ना थोड़ा दुख भी होता है जब जब भी नहीं मिलता या वॉट एवर है लेने के बाद भी आप इतना संतोष नहीं होता मगर सेवा करने से आपको बहुत संतुष्टि मिलती है ये मेरा अनुभव है और आप जो बोलते हो उससे मैं इस बात में मैं 100% एग्री रहता हूँ हमेशा ऑलवेज सर आपका विचार
सर बस मैं यही कह सकता हूं कि जो आपने एक तो ऑर्गेनाइजेशन के बारे में बताया, यस कोई भी अच्छा काम जब कोई ऑर्गेनाइजेशन करती है तो सब तरफ उनकी तारीफ होती है, और आप इसी तरह अच्छा काम जो है वो करते चले जाइए। चैरिटी की आपने बात की, मैं यही कह सकता हूं कि जो भी हम कोई चैरिटेबल कॉज पकड़ सकते हैं हमें जरूर करना चाहिए जी। थैंक यू सो मच, आपने अपने विचार दिए।
आप प्लीज कवर कीजिए सर ये सब इवेंट जो होती है ना बीएपीएस की, क्योंकि मुझे नहीं मालूम है आपका मीडिया वहां पर होता है या नहीं होता, क्योंकि ये वॉकेथन भी पूरे हर सिटीज में होती है, कनाडा में हर सिटीज में होती है, यूएस में भी हर सिटीज में होती है, तो प्लीज सर आप कवर कीजिए और आपको मतलब मेरी रिक्वेस्ट है आपको प्लीज।
नहीं नहीं आपने हुक्म कर दिया सर, हम पहले भी थोड़ा बहुत कवर करते हैं, ऐसा कि नहीं करते, बट और ज्यादा कवर करेंगे, वील गेट मोर इन्वॉल्व। मैं ऐसे करता हूं कि आप उनके जो मीडिया के लोग हैं उनका उनके साथ हमारा परिचय कराएं तो हम जरूर उनके और ज्यादा कवरेज करेंगे इस बारे में
जी।
ठीक है,
थैंक यू रघुवीर जी।
थैंक यू सर। मुझे इशारा हो रहा है कि हम हेडलाइंस में थोड़ा पीछे चल रहे हैं, अगर आपकी इजाजत हो तो। हाँ जी तानिया जी, आप अपने स्पॉन्सर साथ साथ कवर करते चले जाओ, मैं हेडलाइन दिंदा जाऊंगा, तानिया जी तुम स्पॉन्सर कवर कर जाओ। ठीक है जी, साढ़े को हजे एक घंटे तो उपर है थोड़ा जा टाइम, तो स्पॉन्सर दैन हेडलाइनस नाल दी नाल होण थोड़े जी। मैं हेडलाइनस पहला कर लूंगा, कॉलर रिक्वेस्ट है कि तुम लाइन होल्ड कर लो, असी स्पॉन्सर और हेडलाइन थोड़ा पिछे चल रहे हैं। तानिया जी गो हैड विद द स्पॉन्सर, नाल ही मेरी हेडलाइनस भी रेडी ने
जी। उर्वी जी अपने ना कुलदीप कानौर जी जुड़े हुए ना, वेरी वार्म वेलकम टू रेडियो वाई कुलदीप जी।
हां जी तानिया जी, साउथ एशियन पल्स सुनने वाले सारे श्रोतियां नु ते तुहाडी समूची टीम नु कुलदीप कानौर वालों गुड मॉर्निंग। अज मैं अपने श्रोतियां दे नाल कुछ रियल स्टेट दी इनफॉरमेशन शेयर कर रहे हैं, जिदे विच एक प्रोजेक्ट हैगा वो हैगा अपने किचनर दी दून साउथ कम्युनिटी दे विच न्यू डंडी रोड दे उत्ते फ्यूजन होम्स वालों नौमी ना दा स्टैक टाउन हाउस दा प्रोजेक्ट लॉन्च किया जा रहा है, जिदे विच दो ते तीन बेडरूम दे हाई क्वालिटी यूनिट बन जा रहे हैं, जिन्हां दी प्राइस है वो 500 दे विच शुरू हुंदी है ते क्लोजिंग हैगी है फाल 2025 दे विच। अनबीटेबल लोकेशन है इहदी, कंसोगा कॉलेज अते हाईवे 401 तो सिर्फ 3 मिनट दी ड्राइव है। ऑल एमिनिटीज आर फ्यू मिनट्स अवे ते जिहड़ी पब्लिक ट्रांसपोर्टेशन है ਉਹ ਤਾਂ ਡੋਰ ਸਹੀ ਹੈ ਤੇ ਬਿਲਡਰ ਵੱਲੋਂ ਲਿਮਿਟਡ ਟਾਈਮ ਲਈ ਬਹੁਤ ਸਾਰੇ ਇਨਸੈਂਟਿਵਸ ਦਿੱਤੇ ਜਾ ਰਹੇ ਹੈ ਜਿਨ੍ਹਾਂ ਦੇ ਵਿੱਚ ਡਿਪੋਜ਼ਿਟ ਸਿਰਫ 10% ਦੇਣਾ ਹੈ ਕਲੋਜ਼ਿੰਗ ਤੋਂ ਪਹਿਲਾਂ, ਹਰ ਇੱਕ ਯੂਨਿਟ ਦੇ ਨਾਲ ਇੱਕ ਪਾਰਕਿੰਗ ਫ੍ਰੀ ਹੈ ਤੇ ਕੋਈ ਡਿਵੈਲਪਮੈਂਟ ਫੀਸ ਵੀ ਨਹੀਂ ਹੈ, ਅਸਾਈਨਮੈਂਟ ਵੀ ਫ੍ਰੀ ਹੈ ਤੇ ਲੈਮੀਨੇਟ ਫਲੋਰਿੰਗ ਔਨ ਮੇਨ ਕੁਆਡ ਕਾਊਂਟਰ ਟਾਪ ਅਤੇ 5 ਪੀਸ ਜਿਹੜਾ ਅਪਲਾਇੰਸਿਸ ਦਾ ਉਹ ਵੀ ਪ੍ਰਾਈਸ ਦੇ ਵਿੱਚ ਇਨਕਲੂਡਿਡ ਹੈ ਤੇ ਇਸ ਦੇ ਨਾਲ ਜੋ ਲਿਸਟਿੰਗ ਹੈ ਮੇਰੇ ਕੋਲ ਨਿਆਗਰਾ ਦੇ ਵਿੱਚ, ਨਿਆਗਰਾ ਫਾਲਸ ਤੋਂ ਸਿਰਫ 5 ਮਿੰਟ ਦੀ ਦੂਰੀ ਤੇ ਆਪਣੇ ਕੋਲ ਇੱਕ ਬੜੀ ਸ਼ਾਨਦਾਰ ਪ੍ਰੋਪਰਟੀ ਹੈ, 4 ਬੈਡਰੂਮ ਦਾ 1750 ਸਕੇਅਰ ਫੁੱਟ ਦਾ 2 ਸਟੋਰੀ ਫ੍ਰੀ ਹੋਲਡ ਕਾਰਨਰ ਯੂਨਿਟ ਟਾਊਨ ਹਾਊਸ ਹੈ ਜਿਹਦੇ ਵਿੱਚ ਡਬਲ ਗਰਾਜ ਹੈ, ਟੋਟਲ 6 ਕਾਰਾਂ ਦੀ ਪਾਰਕਿੰਗ ਹੈ। ਇਹ ਨਿਊਲੀ ਬਿਲਟ ਹੈਗਾ ਬਾਈ ਮਾਊਂਟੇਨ ਵਿਊ ਹੋਮਸ, ਆਲ ਐਮਿਨਿਟੀਜ਼ ਇਹਦੀਆਂ ਵੀ ਨੇੜੇ ਹੀ ਹੈ ਤੇ ਬਾਕੀ ਕਹਿ ਸਕਦੇ ਹਾਂ ਕਿ ਇਹ ਐਕਸਲੈਂਟ ਪ੍ਰੋਪਰਟੀ ਇਨ ਐਕਸਲੈਂਟ ਲੋਕੇਸ਼ਨ ਹੈ। ਤੇ ਇੱਕ ਪ੍ਰੋਪਰਟੀ ਹੋਰ ਆਪਣੇ ਕੋਲ ਲੇਕ ਹੋਰਨ ਦੇ ਨੇੜੇ ਪੋਰਟ ਐਲਗਨ ਦੀ ਪ੍ਰੈਸਟੀਜੀਅਸ ਕਮਿਊਨਿਟੀ ਦੇ ਵਿੱਚ ਆਪਣੇ ਕੋਲ ਇੱਕ 3 ਬੈਡਰੂਮ 3 ਵਾਸ਼ਰੂਮ ਦਾ 2 ਸਟੋਰੀ ਐਂਡਿਊਟ ਟਾਊਨ ਹਾਊਸ ਹੈ ਜਿਹਦੇ ਵਿੱਚ ਸਿੰਗਲ ਕਾਰ ਗਰਾਜ ਹੈ ਅਤੇ ਪ੍ਰਾਈਵੇਟ ਡਰਾਈਵੇ ਹੈ, ਸੈਕੰਡ ਫਲੋਰ ਤੇ 2 ਫੁੱਲ ਵਾਸ਼ਰੂਮ ਹੈ, ਪ੍ਰਾਇਮਰੀ ਬੈਡਰੂਮ ਦੇ ਵਿੱਚ ਵਾਕ ਇਨ ਕਲੋਜ਼ਟ ਅਤੇ 4 ਪੀਸ ਇਨਸੂਲੇਟ ਹੈ, ਮੇਨ ਫਲੋਰ ਦੇ ਉੱਤੇ ਬਿਗ ਗ੍ਰੇਟ ਰੂਮ ਤੇ ਕਿਚਨ ਦੇ ਵਿੱਚ ਮੈਪਲ ਕੈਬਨਿਟ ਅਤੇ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਹੈ, ਬੇਸਮੈਂਟ ਦੇ ਵਿੱਚ ਲਾਰਜ ਇਗਰੈਸ ਵਿੰਡੋ ਤੇ 3 ਪੀਸ ਵਾਸ਼ਰੂਮ ਹੈ ਰਫਿਨ। ਸੇ ਇਹਨਾਂ ਪ੍ਰੋਪਰਟੀਜ਼ ਦੀ ਹੋਰ ਜਾਣਕਾਰੀ ਲੈਣੀ ਹੋਵੇ ਜਾਂ ਪ੍ਰੋਜੈਕਟ ਦੀ ਜਾਣਕਾਰੀ ਲੈਣੀ ਹੋਵੇ ਸਰੋਤੇ ਮੈਨੂੰ ਕੁਲਦੀਪ ਕਾਈਨੌਰ ਨੂੰ 6479987980 647-9989780 ਤੇ ਕਾਲ ਕਰ ਸਕਦੇ ਹਨ। ਸਾਨੀਆ ਜੀ ਟਾਈਮ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਸੋ ਮਚ ਕੁਲਦੀਪ ਜੀ, ਇੱਕ ਵਾਰੀ ਕੰਟੈਕਟ ਇਨਫਾਰਮੇਸ਼ਨ ਤੁਸੀਂ ਦੁਬਾਰਾ ਸ਼ੇਅਰ ਕਰ ਦਿਓ ਆਪਣੇ ਸਾਰੇ ਲਿਸਨਰਸ ਲਈ ਜੀ।
ਹਾਂਜੀ ਮੇਰੀ ਕੰਟੈਕਟ ਇਨਫਾਰਮੇਸ਼ਨ ਹੈ 6479987980 647-9989780। ਥੈਂਕ ਯੂ
ਜੀ, ਹੈਵ ਅ ਗ੍ਰੇਟ ਡੇ। ਇਹਦੇ ਨਾਲ ਹੀ ਸਾਡੇ ਸਾਰੇ ਲਿਸਨਰਸ ਨੂੰ ਬੀਕਾਨੇਰ ਵਾਲਾ ਬਾਰੇ ਜ਼ਰੂਰ ਦੱਸ ਦਈਏ। ਥੈਂਕ ਯੂ ਜੀ, ਹੈਵ ਅ ਗ੍ਰੇਟ ਡੇ। ਜੀ ਬਿਲਕੁਲ, ਇਹਦੇ ਨਾਲ ਹੀ ਤੁਹਾਨੂੰ ਬੀਕਾਨੇਰ ਵਾਲਾ ਬਾਰੇ ਜ਼ਰੂਰ ਦੱਸ ਦਿੰਦਾ। ਬੀਕਾਨੇਰ ਵਾਲਾ ਕੈਨੇਡਾ, ਜੇ ਤੁਸੀਂ ਵੀ ਕ੍ਰੇਵ ਕਰ ਰਹੇ ਹੋ ਅਥੈਂਟਿਕ ਟੇਸਟ ਆਫ ਇੰਡੀਆ, ਲੁੱਕ ਨੋ ਫਰਦਰ। ਮਜਾਜ ਹੋਸਪਿਟੈਲਿਟੀ ਪ੍ਰੈਜ਼ੈਂਟਸ ਬੀਕਾਨੇਰ ਵਾਲਾ ਕੈਨੇਡਾ, ਦਾ ਫੇਵਰੇਟ ਇੰਡੀਅਨ ਸਵੀਟ ਐਂਡ ਸਨੈਕ ਸ਼ਾਪ। ਤੁਸੀਂ ਵੀ ਵਧੀਆ ਵਧੀਆ ਦੇ ਸਮੋਸਾਜ, ਸਨੈਕਸ ਐਂਡ ਸੇਵਰੀ ਚੀਜ਼ਾਂ ਇੰਜੋਏ ਕਰਨਾ ਚਾਹੁੰਦੇ ਹੋ, ਤੁਸੀਂ ਪਹੁੰਚਣਾ 10940 ਗੋਲਵੇ ਡਰਾਈਵ, ਬ੍ਰੈਂਟਨ, ਮੇਜਰ ਇੰਟਰਸੈਕਸ਼ਨ ਇਜ਼ ਗੋਲਵੇ ਐਂਡ ਕੰਟਰੀ ਸਾਈਡ ਡਰਾਈਵ। ਇਹਦੇ ਨਾਲ ਹੀ ਅਪਰ ਮੇਸਲ ਸਟੇਟਸ ਬਾਰੇ ਦੱਸ ਦਈਏ ਤੁਹਾਨੂੰ, ਡਿਸਕਵਰ ਕਰੋ ਇੱਕ ਹਿਡਨ ਜੈਮ ਇਨ ਨਾਰਥ ਬ੍ਰੈਂਪਟਨ, ਅਪਰ ਮੇਸਲ ਸਟੇਟਸ, ਇੱਕ ਐਕਸਕਲੂਸਿਵ ਕਲੈਕਸ਼ਨ ਆਫ ਫ੍ਰੀ ਹੋਲਡ ਟਾਊਨ ਹੋਮਸ ਦੀ, 38 ਐਂਡ 45 ਫੁੱਟ ਸਿੰਗਲ ਡਿਟੈਚ ਹੋਮਸ ਨੇ ਜੋ ਕਿ ਸਟਾਰਟ ਹੋ ਰਹੇ ਨੇ ਅਪਰ 900 ਤੋਂ, ਐਂਡ ਬਹੁਤ ਹੀ ਵਧੀਆ ਲੋਕੇਸ਼ਨ ਹੈ। ਤੁਹਾਨੂੰ ਐਕਸਕਲੂਸਿਵ ਅਸੈਸ ਚਾਹੀਦਾ, ਹੋਰ ਇਨਫਾਰਮੇਸ਼ਨ ਚਾਹੀਦੀ ਹੈ, ਵਿਜਿਟ ਕਰੋ ਅਪਰ ਮੇਸਲ ਸਟੇਟਸ ਡੋਟ ਸੀ ਏ, ਦੈਟ ਇਜ਼ ਅਪਰ ਮੇਸਲ ਸਟੇਟਸ ਡੋਟ ਸੀ ਏ। Gateway Chevrolet, get ready to drive your dream car with exceptional deals only at Gateway Chevrolet in Brampton, which is located at